जिसके अंतर हर लेव लागे, जिसके लिखियो तुरहों वड भागे, श्री अर्जुन को सदा सहायक, हर करतार जो सब जग नायक।
वाहिगुरु जी का खालसा,
वाहिगुरु जी की फतेह।
परम सत्कार योग, सम्मान योग, गुरु का खास रूप, गुरु खालसा, सत संगत, जिनके भाग बड़े हैं भाई, तन साधु संग मुख जुड़े, वड्या भागा वाले हो, गरीब नवाज, पतत पावन, भगत वचल, अनाथ नाथ सतगुरु, धन धन श्री गुरु ग्रंथ साहिब जी महाराज, सतगुरु जी दे पावन पवित्र चरणा कमला अंदर संध्या समय दे सदे हुए दवाना च नेता प्रति एकत्र होके हाजरिया भर के गुरु पातशाह दा पावन इतिहास, धन धन श्री गुरु रामदास सोढ़ी सुल्तान पातशाह जी महाराज जी की पवित्र जीवन कथा, बहुत ही अदब सत्कार श्रद्धा भाव सहित सरवण कर रहे। गरीबन वाज सतगुरु गुरु रामदास साहब जी महाराज जी दे कोल सतगुरां दा वड्डा पुत्र बाबा प्रिथी चंद आया है और महाराज गुरु रामदास साहब नाल झगड़ा करन लगा है। झगड़ा करदिया बड़े कटु शब्द, कठोर शब्द बोल रहा है कि मैं तुहाडा वड्डा पुत्र हां, गुरता गद्दी दा हक मेरा बनदा सी, पर तुसी मेरा हक खो के मेरे तो छोटे नूं दे दिता, ए चंगा नहीं कीता। मेरे कोल धन दी दौलत दी ताकत है, मैं किसे राजे बादशाह दे नाल मेल मिलाप करके तुहानू दोवां प्यो पुत्रां नूं सजा देवांगा, फिर मैं ये गुरता गद्दी अपने कोल लवांगा, फिर तुहाडे पल्ले की रहेगा। जदों इस तरह दे कठोर शब्द प्रिथिया बोलन लगा ते श्री गुरु रामदास साहब जी महाराज जी ने शब्द उच्चारण कीता, काहे पूत झगड़त हो संग बाप, ए पुत्र पिता नाल क्यों झगड़दा है, जिस पिता दा तू जनिया होया है, जिसने तेरी परवरिश कीती है, तेनू पालिया है, उस पिता नाल लड़ेगा ते तेनू पाप लगेगा, तू क्यों इस पाप करके कलंकी हुना। ये शब्द उच्चारण कीता ते महाराज जी ने बचन कहा भी तू हरी हरी जप, परमेश्वर दा सिमरन कर, ते गुरता गद्दी दी आस अपने मन चो त्याग दे, तू ओदे लायक नहीं है। प्रचिया होर अग दा भंबूला होया, कहिंदा हुण मैनू हरी हरी जपण नूं कहिंदे हो मेरा हक गवा के, मेरे कोल हुण हर हर जपण दी उम्मीद करदे हो कि मैं अपने हिरदे चों गुरता गद्दी दी आस त्याग दें, मैं तां गुरियाई लै के रहांगा, क्योंकि तुसी मेरा अनादर कीता, मेरे तों छोटे नूं गुरियाई दित्ती है, इहदे च मेरा अनादर होया, मेरा तिरस्कार होया है। जदों इस प्रकार की खोटी बिरती करके बाबा प्रिथी चंद ने जवाब दिता तो इनू मत देण वास्ते सतगुरां ने एक शब्द होर उचारिया, तिनी अंतर हर आराध्या, ए पवित्र पावन शब्द उचारण करके कि जिन को तुर लिखिया लिखत ललारा تن کی بخیلی کوئی کیا کرے جن کا انگ کرے میرا ہر کرتارا. اے شبد اچار کے ستگرو سچے پاتشاہ جی پرسی نو مت دے رہے نے, پرسی چند نو سمجھا رہے نے, پر ایسا نہ سمجھا سمجھن دے سمجھن والے پاسے نہیں آؤں دا. اگوں ہور کرور بول بول رہا ہے. آؤ ستگران دیئے پاون کتھا من برتیاں کاگر کر کے سربن کریے. تان گرو رام داس صاحب جی مہاراج جی دے پوتر چرنا دا تیان اپنے ہردیاں چ تارن کردے ہوئے آخیے جی ستنام
شری واہے گرو صاحب جیو,
ستنام شری
واہے گرو صاحب جیو. جو پے جس کے انتر ہر لیو لاگے, جس کے لکھیو تر ہود باگے.
مہاراج گرو رام داس صاحب جی بابا پرتھی چاند جی نو کہندے پرتھی چاند اونا دے اندر ہری پرمیشر اکال پرک دی لیو لگی ہوندی ہے, جنہ دے تردرگاہ تو بڑے پاگ جاگ دے نے, جنہ دے تردرگاہ تو بڑے پاگ لکھے ہوئے نے, اونا وڈیاں پاگاں والیاں دے اندر اکال پرک وائے گرو پرمیشر دے چرنان لیو لگ دی ہے. اوہی اس اکال پرک درنکار دے چرنان اپنی لیو جوڑ دے ہن.
ارجن کو سدا سائک
نالے گرو ارجن صاحب جنہاں نو گریائی اسی دتی ہے وہ تردرگاہ تو لے کے آئے نے, اسی تا صرف انہاں دے واسطے ایک مریادا پورن کیتی ہے. جڑی اصل بخشش ہے گریائی دی وہ تا گرو ارجن صاحب جی سچ کھنڈ تو آپ ہی لے کے آئے نے, وہ تا تردرگاہ تو لے کے آئے نے. اور شری ارجن دے اکال پرخ واہگرو پرمیشر جی سدا ہی سہائک نے, واہگرو پرمیشر جی انہاں دے سدا ہی مددگار ہن.
ہر کرتار جو سب جگ نائک
او ہری اکال پرخ پرمیشر کرتار جڑا سارے جگت دا نائک ہے, سارے سنسار دا مالک ہے, او ساری سرشتی دا جڑا نائک واہگرو پرمیشر ہے, او آپ ہی گرو ارجن صاحب دا رکھوال ہے. اوہی اکال پرخ واہگرو پرمیشر انہاں دا سہائک ہے. تو کہنا کہ میں کسے راجے دی سنگت کر کے انہاں نو دکھ دیاں گا, تو نہیں دکھ دے سکیں گا, کیونکہ گرو ارجن صاحب دے سہائک کرتا پرخ واہگرو پرمیشر اکال پرخ جی آپ ہن.
تس کی تو کیا کریں بخیلے
انہاں دے نال پلا تو کی بخیلی کریں گا, انہاں دے نال تو پلا اپنے من تے جڑی ایرکھا کر رہے ہیں, اس ایرکھا دے بدلے تینو کی ملنا, انہاں نال بخیلی کر کے تینو کچھ بھی پراپت نہیں ہونا.
جس کے ہر لیو لگی رسیلے
کیونکہ انہاں دے اندر تا ہر ویلے پرمیشر دے نام دے رس دی برتی لگی ہوئی ہے. گرو ارجن صاحب تا سدا ہری نام دا رس لیندے نے, واہگرو پرمیشر دی بھگتی دا رس لیندے نے. پربھو بھگتی دا رس لین والے گرو ارجن صاحب نال تو بخیلی کر کے کی لائے گا, انہاں نال ایرکھا کر کے تو کی لوے گا.
لکھے او بھگت بخشش بھی ترتے
نالے انہاں دے کول جڑی بخشش آئی ہے او ترتوں آئی ہوئی ہے, اے تر درگاہ تو انہاں نوں اے بخشش ملی ہے. جڑی گریائی بھی ملی ہے نا گرو ارجن صاحب نوں, اے بھی تور درگاہ تو ملی ہوئی ہے انہاں نوں. سچ کھنڈ تو اے بخشش اکال پرخ دے دربار وچوں پرمیشر دے گھر وچوں پہلا ہی لے کے آئے ہوئے نے.
امرت بھگت پنڈھار سبرتے
اور انہاں دے کول امرت بھگتی دا پنڈھارا ہے, اور وہ ہر ویلے امرت دی بھگتی دے پنڈھار دی ورتوں کردے نے. امرت بھگت پنڈھار دی ورتوں کر کے نالے آپ ورتدے نے, نالے اگے برتاؤں دے نے, آپ جپ دے تے اگے جپاؤں دے ہن.
ریس کرے مورک سوئے
جڑا انہاں دی ریس کرے گا او تا مورک ہے, جڑا انہاں دی ریس کرے گا. مہاراج جی پچھے شبد وچ وی بچن کہہ کے آئے, انہاں شبد دی ویاکھیا ہی کر رہے نے. جڑا انہاں دی کوئی ریس کرے گا او بڑا مہا مورکھ ہوئے گا.
پلت پلت مک کارو ہوئے
اور انہاں دی ریس کرن والے مورکھ دا لوک پر لوک وچ منہ کالا ہوئے گا. اس لوک وچ بھی انہاں دا منہ کالا, ਤੇ ਅੱਗੇ ਪਰਲੋਕ ਵਿਚ ਵੀ ਉਹਨਾਂ ਦਾ ਮੂੰਹ ਕਾਲਾ ਹੋਵੇਗਾ।
ਪ੍ਰਿਆ ਹਰ ਨਾਮ ਭਗਤ ਸੁਦਾਸ,
ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਉਹਨਾਂ ਨੂੰ ਪਿਆਰਾ ਹੈ, ਫਿਰ ਉਹ ਭਗਤੀ ਭਾਵ ਆਪਣੇ ਹਿਰਦੇ ਚ ਧਾਰਨ ਕਰਕੇ ਸਦਾ ਪਰਮੇਸ਼ਰ ਦੇ ਦਾਸ ਬਣ ਕੇ ਰਹਿੰਦੇ ਨੇ, ਵਾਹਿਗੁਰੂ ਨਿਰੰਕਾਰ ਦੇ ਦਾਸ ਬਣ ਕੇ ਰਹਿੰਦੇ ਹਨ।
ਤਿੰਨ ਤੇ ਪਾਈਐ ਪ੍ਰਭੂ ਪ੍ਰਕਾਸ਼,
ਉਹਨਾਂ ਦੇ ਕੋਲੋਂ ਹੀ ਪ੍ਰਭੂ ਦਾ ਗਿਆਨ ਪ੍ਰਾਪਤ ਹੁੰਦਾ। ਜਿਨ੍ਹਾਂ ਦੇ ਅੰਦਰ ਇਹੋ ਜਿਹੀ ਬਿਰਤੀ ਹੋਵੇ ਨਾ ਜਿਵੇਂ ਗੁਰੂ ਅਰਜਨ ਸਾਹਿਬ ਦੇ ਅੰਦਰ ਹੈ, ਉਹਨਾਂ ਦੀ ਸੰਗਤ ਕਰਕੇ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਪ੍ਰਕਾਸ਼ ਹੈ, ਪਰਮੇਸ਼ਰ ਦਾ ਜੋ ਗਿਆਨ ਹੈ, ਉਹ ਉਹਨਾਂ ਦੀ ਸੰਗਤ ਕਰਕੇ ਹੀ ਪ੍ਰਾਪਤ ਹੁੰਦਾ ਹੈ।
ਨਿੰਦਕ ਕੇ ਕੁਛ ਹੱਥ ਨਾ ਆਵੇ,
ਜਿਹੜਾ ਨਿੰਦਕ ਬਣ ਕੇ ਨਿੰਦਾ ਕਰੇਗਾ ਉਹਨਾਂ ਦੀ, ਉਸ ਨਿੰਦਕ ਦੇ ਹੱਥ ਚ ਨਹੀਂ ਕੁਝ ਆਉਣਾ, ਨਿੰਦਾ ਕਰਨ ਵਾਲੇ ਦੇ ਹੱਥ ਚ ਨਹੀਂ ਕੁਝ ਆਉਣਾ। ਭਾਈ ਗੁਰਦਾਸ ਜੀ ਤਾਂ ਇੱਥੋਂ ਤੱਕ ਲਿਖਦੇ ਨੇ, ਤਿਉਂ ਨਿੰਦਕ ਪਰ ਨਿੰਦਹੂ ਹੱਠ ਮੂਲ ਨਾ ਘਟੈ, ਆਪਣ ਹੱਥੀ ਆਪਣੀ ਜੜ ਆਪ ਪੱਟੈ। ਜਿਹੜਾ ਨਿੰਦਕ ਹੈ ਕਿਸੇ ਦੀ ਨਿੰਦਾ ਕਰਦਾ, ਉਹ ਆਪਣੀ ਜੜ ਆਪਣੇ ਹੱਥੀ ਆਪ ਹੀ ਪੁੱਟਦਾ ਹੈ। ਤੇ ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ, ਉਹਨਾਂ ਦੀ ਨਿੰਦਾ ਕਰਨ ਵਾਲੇ ਨਿੰਦਕਾਂ ਦੇ ਹੱਥ ਚ ਕੁਝ ਨਹੀਂ ਆਉਣਾ, ਨਿੰਦਕਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ।
ਛਾਰ ਪਰੈ ਸਿਰ ਫਿਰ ਪਛਤਾਵੇ,
ਉਹਨਾਂ ਨਿੰਦਕਾਂ ਦੇ ਮੂੰਹ ਤੇ ਸਵਾਹ ਪਵੇਗੀ, ਉਹਨਾਂ ਦੇ ਸਿਰ ਦੇ ਵਿਚ ਸਵਾਹ ਪਵੇਗੀ, ਔਰ ਫਿਰ ਉਹ ਸਿਰਫ ਪਛਤਾਵਾ ਹੀ ਕਰਨਗੇ ਜਿਹੜੇ ਗੁਰੂ ਕੇ ਨਿੰਦਕ ਹੋਣਗੇ। ਜਿਹੜੇ ਗੁਰੂ ਅਰਜਨ ਸਾਹਿਬ ਦੀ ਨਿੰਦਾ ਕਰਨਗੇ, ਉਹਨਾਂ ਦੇ ਹੱਥ ਨਹੀਂ ਕੁਝ ਲੱਗਣਾ, ਫਿਰ ਉਹਨਾਂ ਦੇ ਸਿਰ ਵਿਚ ਸਵਾਹ ਪੈਣੀ ਹੈ, ਔਰ ਉਹ ਸਦਾ ਪਛਤਾਉਂਦੇ ਰਹਿਣਗੇ, ਉਹਨਾਂ ਦੇ ਪੱਲੇ ਪਛਤਾਵਾ ਹੀ ਪਵੇਗਾ।
ਜਿਸ ਕੇ ਉਰਵਰ ਸਹਿਲਿਵ ਹਰ ਕੇ, ਸੋ ਜਾਣੈ ਮਹਿਮਾ ਸਤਿਗੁਰ ਕੇ।
ਇਹਨਾਂ ਦੇ ਹਿਰਦੇ ਵਿਚ ਹਰੀ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਲਿਵ ਲੱਗਦੀ ਹੈ। ਜਿਹੜੇ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਲਿਵ ਆਪਣੇ ਹਿਰਦੇ ਚ ਲਾ ਲੈਂਦੇ ਨੇ, ਉਹੀ ਸਤਿਗੁਰਾਂ ਦੀ ਮਹਿਮਾ ਨੂੰ ਜਾਣਦੇ ਨੇ ਕਿ ਗੁਰੂ ਦੀ ਮਹਿਮਾ ਕੀ ਹੈ। ਜਿਨ੍ਹਾਂ ਅੰਦਰ ਪਰਮੇਸ਼ਰ ਦੇ ਨਾਮ ਦੀ ਲਿਵ ਲੱਗੀ ਹੋਵੇ ਨਾ, ਉਨ੍ਹਾਂ ਨੂੰ ਪਤਾ ਗੁਰੂ ਦੀ ਮਹਿਮਾ ਕੀ ਹੁੰਦੀ ਹੈ। ਪ੍ਰਿਥੀ ਚੰਦ, ਤੂੰ ਤਾਂ ਕਦੇ ਨਾਮ ਜਪਿਆ ਹੀ ਨਹੀਂ, ਤੇਰੇ ਅੰਦਰ ਤਾਂ ਕਦੇ ਨਾਮ ਦੀ ਲਿਵ ਲੱਗੀ ਨਹੀਂ। ਤੇ ਜਿਨ੍ਹਾਂ ਅੰਦਰ ਨਾਮ ਦੀ ਲਿਵ ਲੱਗੀ ਹੋਵੇ, ਪਰਮੇਸ਼ਰ ਦੇ ਨਾਮ ਨਾਲ ਜਿਨ੍ਹਾਂ ਦੀ ਸੁਰਤ ਜੁੜੀ ਹੋਵੇ, ਉਹੀ ਗੁਰੂ ਦੀ ਮਹਿਮਾ ਜਾਣਦੇ ਨੇ, ਉਹ ਸਤਿਗੁਰਾਂ ਦੀ ਮਹਿਮਾ ਜਾਣਦੇ ਨੇ ਕਿ ਇੱਕ ਗੁਰੂ ਦੀ ਮਹਿਮਾ ਕੀ ਹੈ।
ਸ੍ਰੀ ਨਾਨਕ ਗੁਰ ਅੰਗਦ ਚੰਦ,
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਗੁਰੂ ਆਦਿ ਗੁਰੂ ਹਨ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਸੇਵਕ, ਉਨ੍ਹਾਂ ਦੀ ਸੇਵਾ ਕਰਕੇ ਜਿਨ੍ਹਾਂ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ, ਉਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਹਨ।
ਸ੍ਰੀ ਗੁਰੂ ਅਮਰਦਾਸ ਸੁਖ ਕੰਦ,
ਤੇ ਗੁਰੂ ਅੰਗਦ ਸਾਹਿਬ ਜੀ ਦੇ ਦਰ ਘਰ ਦੀ ਸੇਵਾ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਸੁੱਖਾਂ ਦੇ ਮੂਲ ਸਤਿਗੁਰਾਂ ਨੇ ਗੁਰਿਆਈ ਪ੍ਰਾਪਤ ਕੀਤੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਉਨ੍ਹਾਂ ਕੋਲੋਂ ਗੁਰਤਾ ਗੱਦੀ ਪ੍ਰਾਪਤ ਕੀਤੀ।
ਚਤੁਰਥ ਪੀੜੀ ਗੁਰਤਾ ਕੇਰੇ, ਹਮ ਲਗੋਈ ਸਭ ਜਗ ਹੇਰੇ,
ਚੌਥੇ ਸਰੂਪ ਦੇ ਵਿਚ ਗੁਰਿਆਈ ਸਾਡੇ ਕੋਲ ਆਈ ਹੈ। ਪ੍ਰਿਥੀ ਚੰਦ, ਚਾਰ ਪੀੜੀਆਂ ਹੋ ਗਈਆਂ ਨੇ ਗੁਰੂ ਘਰ ਦੀਆਂ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਡੇ ਤੱਕ ਸਾਰੇ ਜਗ ਨੇ ਇਸ ਮਰਿਆਦਾ ਨੂੰ ਵੇਖਿਆ ਹੈ। ਚੌ ਪੀੜੀਆਂ ਤੇ ਬੈਠੇ ਗੁਰੂਆਂ ਦੇ ਦਰਸ਼ਨ ਸਾਰੇ ਜਗਤ ਨੇ ਕੀਤੇ ਨੇ, ਸਾਰੇ ਸੰਸਾਰ ਨੇ ਸਾਡੇ ਤੱਕ ਗੁਰਿਆਈ ਵੇਖੀ ਹੈ ਕਿ ਕਿਵੇਂ ਗੁਰੂ ਘਰ ਦੇ ਵਿਚੋਂ ਗੁਰਿਆਈ ਗੁਰੂ ਅੰਗਦ ਸਾਹਿਬ ਨੇ ਪ੍ਰਾਪਤ ਕੀਤੀ ਹੈ, ਗੁਰੂ ਅਮਰਦਾਸ ਸਾਹਿਬ ਨੇ ਜਾਂ ਅਸਾਂ ਪ੍ਰਾਪਤ ਕੀਤੀ ਹੈ। ਇਹ ਸਾਰੀ ਮਰਿਆਦਾ ਗੁਰੂ ਘਰ ਦੀ ਸਾਰੇ ਜਗਤ ਨੇ ਸਿੱਖਾਂ ਨੇ ਵੇਖੀ ਹੈ।
ਕਰੇ ਬਖੀਲੀ ਕਰਨ ਆਏ,
ਵੇਖ ਜਿਨ੍ਹਾਂ ਨੇ ਵੀ ਗੁਰਿਆਈ ਪ੍ਰਾਪਤ ਕੀਤੀ ਹੈ, ਚਾਰ ਪੀੜੀਆਂ ਹੋ ਗਈਆਂ ਨੇ ਗੁਰੂ ਘਰ ਦੀਆਂ, ਉਨ੍ਹਾਂ ਨੇ ਸੇਵਾ ਕਰਕੇ ਪ੍ਰਾਪਤ ਕੀਤਾ, ਕਿਸੇ ਨੇ ਤੇਰੇ ਵਾਂਗੂ ਬਖੀਲੀ ਕਰਕੇ ਨਹੀਂ ਪ੍ਰਾਪਤ ਕੀਤੀ। ਕਿਸੇ ਨੇ ਵੇਖਿਆ, ਤੂੰ ਵੇਖਿਆ ਕਿਤੇ, ਜਾਂ ਕਿਸੇ ਹੋਰ ਨੇ ਵੇਖਿਆ ਵੀ ਚਾਰ ਪੀੜੀਆਂ ਗੁਰੂ ਘਰ ਦੀਆਂ ਬੀਤ ਗਈਆਂ, ਕਿਸੇ ਨੇ ਬਖੀਲੀ ਕਰਕੇ ਪਾਇਆ ਹੋਵੇ? ਬਖੀਲੀ ਕਰਕੇ ਈਰਖਾ ਕਰਕੇ ਕਿਸੇ ਨੇ ਵੀ ਕੁਝ ਪ੍ਰਾਪਤ ਨਹੀਂ ਕੀਤਾ। ਜਿਸ ਨੇ ਵੀ ਗੁਰਿਆਈ ਪ੍ਰਾਪਤ ਕੀਤੀ ਹੈ, ਗੁਰੂ ਘਰ ਦੀ ਸੇਵਾ ਕਰਕੇ ਪ੍ਰਾਪਤ ਕੀਤੀ।
ਲਇਓ ਪਰਮ ਪਦ ਕਰ ਸੇਵਕਾਏ,
ਔਰ ਸੇਵਕ ਭਾਵ ਧਾਰਨ ਕਰਕੇ ਆਪਣੇ ਹਿਰਦੇ ਵਿਚ सेवा वाली बिरती धारण करके इस परम पदवी नू प्राप्त कीता है, इस श्रेष्ठ पदवी नू गुरियाई नू प्राप्त कीता है।
सो तेरे कब तीर ना होए।
महाराज जी कहंदे हो सेवा तां तेरे अंदर है ही नहीं पृथ्वी चंद, जिहड़ी सेवा करके गुरियाई मिलदी है। पातशाह जी पृथ्वी चंद नू सच्चाई दस रहे ने कि पृथ्वी चंद तेरे अंदर तां ओह सेवकाई दी बिरती है ही नहीं जिहड़ी सेवा करके गुरु अंगद साहब ने गुरता लई, गुरु अमरदास साहब ने जासा लई है गुरता, ओ सेवा भाव तो तेरे अंदर है ही नहीं, ओ सेवा दा जज्बा तेरे अंदर उका ही नहीं है।
परे गल सो मत छल होए।
हंकार नाल आफरिया होया, तेरे अंदर तो हंकार दी बिरती है, हंकार दे नाल तू हर वेले अपने अंदर छल बिरती रखी है, कपट दी बिरती रखी है, हंकार करके हर वेले छाली कीता कपटी कीता है।
हमको तैं अलपग पछाना।
और छल करके कपट करके सानू तू अलपागी समझया कि गुरु रामदास जी नू केड़ा कुछ पता लगना, मैं सब कुछ जानना, यही समझना ना तू कि गुरु रामदास जी कुछ नहीं जानदे, तू सानू अलपग करके समझया अलपग करके जानिया है।
आप करे छल मान महाना।
आप तू निडर हो के छल करदा रहा है, निडर हो के कपट करदा रहा है।
मत सर तर कर ले कर पाते, करी छपामन मनो अराते।
हुण ताजी गल है, पहले छलां दी तां कपटां दी तेरी गल की करनी, हुण ताजा कपट जेड़ा तू कीता हुणे, तू ईरखा करके दोवें चिट्ठियां अपने कोल लुको लईयां। गुरु अर्जन साहब तेरे भरा ही सी ना, पर तू उन्हां नूं भरा नहीं अपना दुश्मन जाणिया, ते उन्हां नूं अपना दुश्मन जाण के दुश्मन समझ के उन्हां वल्लों भेजियां होईयां दोवें चिट्ठियां तू अपने कोल लुका रखियां, साडे तक पहुंचण ही नहीं दित्तियां। ये तेरी ईरखा नहीं, ये तेरा छल ते कपट नहीं कि गुरु अर्जन साहब तेरे भरा नहीं, जिन्हां नूं तू दुश्मन समझदा, जिन्हां नूं तू अपना वैरी समझदा, और उन्हां नूं अपना दुश्मन जाण के वैरी जाण के उन्हां दियां भेजियां चिट्ठियां अपने कोल लुका छड्डियां सन।
हम तुम बूझ रहे नै माने।
असीं तैनूं पुछदे रहे कि पृथ्वी चंद सचो सच दस दे चिट्ठियां कित्थे रखियां ने, तू चिट्ठियां लख के कितने लुक गया भुल गया होवेगा। असीं तैनूं बार बार पुछिया, पर तू बार बार पुछण ते भी सानू चंगा जवाब नहीं दिता, साडे अगे सच नहीं उचारण कीता।
निडर को मत धर सबत बखाने।
तैनू पुछदे रहे पर तू नहीं मन्निया, तू कहिंदा मेरे कोल कित्थे ने चिट्ठियां, मैं उन्हां चार उंगलां दे कागज दी पतंग बनाउणी है, एदां दे जवाब तू अगों दित्ते, ते निडर होके कुमत धारण करके इथों तक भी तू साडे चरणां दी सौं भी खाधी कि गुरु रामदास जी मैनूं तुहाडे चरणां दी सौं लगे जे मेरे कोल चिट्ठियां होण, ते सौं भी साडे चरणां दी तू झूठी खा लई, कुमत धारण करके निडर होके तू इहो जिहा छल कीता ए पाप कीता ए।
कूर सप्त को दोष न माना, हमको जानत रहो अजाना।
झूठी सौं खा के तू अपने मन च डर नहीं मन्या, तू अपने मन च खौफ नहीं धारिया, ते झूठी सौं खा के तू सानू अनजाण ही समझदा रहा वे गुरु अनजाण है, गुरु जी नू केड़ा पता लगना, ये समझ के तू झूठी सौं खाधी, झूठी कसम खांदिया तू दोष नहीं समझिया, भी कसम तो सच्ची खानी भी दोष दिंदी है, जे सच्ची कसम भी गुरु पीर दी खाईए ते ओ भी दोष दिंदी है, ते झूठी कसम खाना है ता बड़ा वड्डा गुनाह है, बड़ा वड्डा दोष है, ये दोष करदिया तू अपने मन च रंचक मात्र भी डर नहीं मन्या, और सानू तू अलपागी समझदा रहा है कि गुरु रामदास जी नू केड़ा कुछ पता लगना है।
बिना नम्रता हुए ना सेवा।
तेरे अंदर निम्रता नहीं, ते पृथ्वी चंद निम्रता तो बिना सेवा नहीं हुंदी, सेवा वास्ते निम्रता जरूरी है, सेवा वास्ते हलीमी चाहिदी है, सेवा वास्ते अंदर मन दी गरीबी चाहिदी है, ते तेरे अंदर निम्रता नहीं, ते निम्रता तो बिना सेवा नहीं हुंदी।
सेवा का महा अंग मेवा।
जिथे सेवा हुंदी है उथों हंकार चला जांदा, सेवा करन वालियां दे अंदरों ਹੰਕਾਰ ਦੀ ਬਿਰਤੀ ਮਿਟ ਜਾਂਦੀ ਹੈ।
ਸ਼ਰਧਾ ਸਭ ਕੀ ਮੂਲ ਮਹਾਨੇ,
ਮਹਾਰਾਜ ਜੀ ਕਹਿੰਦੇ ਜਿਹੜੀ ਸ਼ਰਧਾ ਹੈ ਨਾ ਪ੍ਰਿਥੀ ਚੰਦ, ਸ਼ਰਧਾ ਉਹ ਸਾਰੇ ਗੁਣਾਂ ਦਾ ਮੂਲ ਹੈ, ਸ਼ਰਧਾ ਸਾਰੇ ਗੁਣਾਂ ਦੀ ਜੜ ਹੈ। ਸ਼ਰਧਾ ਚੋਂ ਸਾਰਾ ਕੁਝ ਪੈਦਾ ਹੁੰਦਾ, ਸ਼ਰਧਾ ਤਾਂ ਤੇਰੇ ਅੰਦਰ ਹੈ ਹੀ ਨਹੀਂ। ਪ੍ਰਿਥੀ ਚੰਦ ਇਹ ਸਮਝਦਾ ਸੀ ਕਿ ਮੈਂ ਜਿਹੜੇ ਗੁਰੂ ਘਰ ਦੇ ਕੰਮ ਕਰਦਾ ਇਹ ਸੇਵਾ, ਪਰ ਉਹ ਸੇਵਾ ਨਹੀਂ ਸੀ ਜਿਹੜੀ ਸ਼ਰਧਾ ਤੋਂ ਵਿਹੂਣਾ ਹੋ ਕੇ ਕਰਮ ਕੀਤਾ ਜਾਏ, ਉਹ ਸੇਵਾ ਨਹੀਂ ਗਿਣਿਆ ਜਾ ਸਕਦਾ। ਮਹਾਰਾਜ ਜੀ ਕਹਿੰਦੇ ਇਹਨਾਂ ਸਾਰੇ ਗੁਣਾਂ ਦਾ ਜਿਹੜਾ ਮੂਲ ਹੈ ਉਹ ਸ਼ਰਧਾ ਹੈ, ਸ਼ਰਧਾ ਹੀ ਸਾਰੇ ਗੁਣਾਂ ਦੀ ਜੜ ਹੈ।
ਅੰਕਰ ਪ੍ਰੇਮ ਹੋਤ ਸੁਖ ਦਾਨੀ,
ਔਰ ਜਿਹੜਾ ਪ੍ਰੇਮ ਹੈ ਉਸ ਸ਼ਰਧਾ ਰੂਪੀ ਮੂਲ ਚੋਂ ਅੰਕੁਰ ਪੈਦਾ ਹੁੰਦੇ ਨੇ, ਉਹਦੇ ਵਿਚੋਂ ਅੰਗੂਰ ਪੈਦਾ ਹੁੰਦੇ ਨੇ।
ਤੁਝ ਸੇਵਾ ਜਿਸ ਕੇ ਦਿਲ ਕਰਤਾ,
ਔਰ ਉਸ ਸ਼ਰਧਾ ਰੂਪੀ ਮੂਲ ਦੇ ਆਲੇ ਦੁਆਲੇ ਸੇਵਾ ਰੂਪੀ ਤੁਚ, ਤੁਚ ਕਹਿੰਦੇ ਨੇ ਜਿਵੇਂ ਦਰਖਤ ਦੇ ਆਲੇ ਦੁਆਲੇ ਛਿੱਲ ਹੁੰਦੀ ਹੈ ਨਾ। ਮਹਾਰਾਜ ਜੀ ਕਹਿੰਦੇ ਸ਼ਰਧਾ ਜਿਹੜਾ ਉਹ ਬੀਜ ਹੈ, ਪ੍ਰੇਮ ਅੰਕੁਰਿਤ ਹੋ ਕੇ ਫਲੀਭੂਤ ਹੁੰਦਾ ਹੈ, ਤੇ ਫਿਰ ਜਿਹੜੀ ਸੇਵਾ ਹੈ ਉਹ ਉਸ ਸੇਵਾ ਜਿਹੜੀ ਹੈ ਉਹਦੇ ਆਲੇ ਦੁਆਲੇ ਛਿੱਲੜ ਦੇ ਸਮਾਨ ਹੈ, ਤੁਚ ਦੇ ਸਮਾਨ ਹੈ।
ਕਾਂਡ ਬਦੇ ਵੈਰਾਗ ਪ੍ਰਵਿਰਤਾ,
ਹਿਰਦੇ ਵਿਚ ਵੈਰਾਗ ਦੀ ਬਿਰਤੀ ਰੱਖਣੀ ਇਹ ਉਸ ਦਰਖਤ ਦੇ ਪ੍ਰਕਾਂਡ ਨੇ, ਕਾਂਡ ਕਹਿੰਦੇ ਨੇ ਟਾਹਣੀਆਂ ਨੂੰ, ਇਹ ਉਸ ਸ਼ਰਧਾ ਰੂਪੀ ਦਰਖਤ ਦੇ ਟਾਹਣੇ ਹਨ। ਇਹ ਆਪਣੇ ਹਿਰਦੇ ਵਿਚ ਵਿਰਾਗ ਤੇ ਪ੍ਰਵਿਰਤੀ ਦੀ ਬਿਰਤੀ ਰੱਖਣੀ।
ਹਰ ਕਾ ਨਾਮ ਸੁਮਨ ਤੇ ਫੁੱਲਾ,
ਉਹਦੇ ਤੇ ਫਿਰ ਹਰੀ ਪਰਮੇਸ਼ਰ ਦੇ ਨਾਮ ਦੇ ਫੁੱਲ ਖਿੜੇ ਹੁੰਦੇ ਨੇ, ਉਸ ਦਰਖਤ ਤੇ ਸ਼ਰਧਾ ਰੂਪੀ ਦਰਖਤ ਤੇ ਫਿਰ ਹਰੀ ਪਰਮੇਸ਼ਰ ਦੇ ਨਾਮ ਦੇ ਫੁੱਲ ਫੁੱਲਦੇ ਹਨ।
ਸਤ ਸੰਗਤ ਮੈਂ ਸ਼ੋਭਤ ਝੂਲਾ,
ਔਰ ਸਾਧ ਸੰਗਤ ਵਿਚ ਬੈਠਾ ਇਹ ਸ਼ਰਧਾ ਦਾ ਪੌਦਾ ਸ਼ੋਭਦਾ ਹੈ, ਔਰ ਝੂਲਦਾ ਹੈ, ਹੁਲਾਰੇ ਲੈਂਦਾ ਹੈ।
ਦੇਵ ਸੰਪਦਾ ਗੁਣ ਜੇ ਅਨੇਕਾ,
ਦੇਵੀ ਸੰਪਦਾ ਦੇ ਗੁਣ ਨੇ ਜਿਵੇਂ ਸੱਤ ਹੈ, ਸੰਤੋਖ ਹੈ, ਦਇਆ ਹੈ, ਖਿਮਾ ਹੈ, ਤਤਿਕਸ਼ਾ ਹੈ, ਉਪਰਾਮਤਾ ਹੈ, ਸਮ ਦਮ ਪ੍ਰਾਣਾਯਾਮ ਹੈ, ਪ੍ਰਤੀਹਾਰ ਹੈ, ਧਾਰਨਾ ਹੈ, ਇਹ ਜਿਹੜੇ ਸ਼ੁਭ ਗੁਣ ਨੇ ਦੈਵੀ ਸੰਪਦਾ ਦੇ।
ਗੁਣ ਦਲ ਕਲਸ ਸੁਬਲ ਸੁਬਿਕਾ,
ਇਸ ਸ਼ਰਧਾ ਰੂਪੀ ਦਰਖਤ ਦੇ ਬੜੇ ਸੋਹਣੇ ਪੱਤੇ ਲੱਗੇ ਹੋਏ ਨੇ, ਇਸ ਸ਼ਰਧਾ ਰੂਪੀ ਦਰਖਤ ਦੇ ਉੱਤੇ ਇਹ ਪੱਤੇ ਲੱਗੇ ਹੋਏ ਨੇ ਜਿਹੜੇ ਦੈਵੀ ਗੁਣਾਂ ਦੇ ਸ਼ੁਭ ਗੁਣ ਹਨ। ਇਹ ਦਲਾਂ ਦੇ ਨਾਲ, ਦਲ ਕਹਿੰਦੇ ਨੇ ਪੱਤਿਆਂ ਨੂੰ, ਇਨ੍ਹਾਂ ਪੱਤਿਆਂ ਦੇ ਨਾਲ ਇਹ ਦਰਖਤ ਸੋਭਨੀਕ ਹੋ ਰਿਹਾ।
ਆਤਮ ਗਿਆਨ ਲੱਗਿਓ ਫਲ ਸੁੰਦਰ,
ਤੇ ਆਤਮਾ ਦੇ ਗਿਆਨ ਦਾ ਫਲ ਲੱਗਾ ਜਿਹੜਾ ਬੜਾ ਹੀ ਸੁੰਦਰ ਹੈ। ਸ਼ਰਧਾ ਰੂਪੀ ਇਸ ਦਰਖਤ ਦੇ ਉੱਤੇ ਆਤਮ ਗਿਆਨ ਰੂਪੀ ਫਲ ਲੱਗਾ ਹੋਇਆ, ਔਰ ਉਹ ਆਤਮ ਗਿਆਨ ਰੂਪੀ ਫਲ ਬਹੁਤ ਹੀ ਸੁੰਦਰ ਹੈ।
ਆਪੇ ਆਨੰਦ ਰਸ ਜਿਸ ਕੇ ਅੰਦਰ,
ਉਸ ਆਤਮ ਗਿਆਨ ਰੂਪੀ ਫਲ ਦੇ ਵਿਚ ਅੱਤ ਦਾ ਆਨੰਦ ਰਸ ਹੈ। ਜਿਵੇਂ ਫਲ ਚ ਰਸ ਹੁੰਦਾ ਨਾ, ਕਹਿੰਦੇ ਇਹਦਾ ਆਤਮ ਗਿਆਨ ਰੂਪੀ ਫਲ ਦੇ ਵਿਚ ਅੱਤ ਦਾ ਆਨੰਦ ਰਸ ਹੈ, ਉਹ ਇਹਦੇ ਅੰਦਰ ਭਰਿਆ ਹੋਇਆ।
ਕੋਟ ਕਲਪ ਪਤ ਹੈ ਨਾ ਪਤੰਤਰ,
ਕੋੜਾ ਕਲਪ ਬ੍ਰਿਛ ਵੀ ਇਸ ਬ੍ਰਿਛ ਦੇ ਬਰਾਬਰ ਨਹੀਂ ਹੋ ਸਕਦੇ। ਇਹ ਜਿਹੜਾ ਸ਼ਰਧਾ ਰੂਪੀ ਬ੍ਰਿਛ ਹੈ, ਸ਼ਰਧਾ ਰੂਪੀ ਦਰਖਤ ਹੈ, ਇਸ ਸ਼ਰਧਾ ਰੂਪੀ ਪੌਦੇ ਦੇ ਦਰਖਤ ਦੇ ਬਰਾਬਰ ਕਰੋੜਾਂ ਕਲਪ ਬ੍ਰਿਛ ਵੀ ਨਹੀਂ ਪੁੱਜ ਸਕਦੇ। ਹਾਲਾਂਕਿ ਕਲਪ ਬ੍ਰਿਛ ਬੜਾ ਉੱਤਮ ਹੈ, ਪਰ ਮਹਾਰਾਜ ਜੀ ਕਹਿੰਦੇ ਕਰੋੜਾਂ ਕਲਪ ਬ੍ਰਿਛ ਵੀ ਇਹਦੇ ਬਰਾਬਰ ਨਹੀਂ ਪੁੱਜ ਸਕਦੇ।
ਪ੍ਰਭ ਕਿਰਪਾ ਤੇ ਲੈ ਸੁਅੰਤਰ,
ਜਿਨ੍ਹਾਂ ਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ ਉਨ੍ਹਾਂ ਨੂੰ ਐਸੇ ਸ਼ਰਧਾ ਰੂਪੀ ਦਰਖਤ ਦੀ ਪ੍ਰਾਪਤੀ ਹੁੰਦੀ ਹੈ। ਹੇ ਪ੍ਰਿਥੀ ਚੰਦ, ਜਿਨ੍ਹਾਂ ਤੇ ਨਿਰੰਕਾਰ ਦੀ ਕਿਰਪਾ ਹੋਵੇ, ਪਰਮੇਸ਼ਰ ਦੀ ਕਿਰਪਾ ਹੋਵੇ, ਉਨ੍ਹਾਂ ਨੂੰ ਐਸਾ ਦਰਖਤ, ਐਸਾ ਸ਼ਰਧਾ ਰੂਪੀ ਦਰਖਤ ਪ੍ਰਾਪਤ ਹੁੰਦਾ ਹੈ।
ਕਿਉਂ ਤੜਫਤ ਅਬ ਦੁੱਖ ਤੋਂ ਪਾਏ, ਬਿਨਾ ਭਾਗ ਤੇ ਹੱਥ ਨਾ ਆਏ।
ਕਿਉਂ ਤੜਫਦਾ ਪ੍ਰਿਥੀ ਚੰਦ, ਕਿਉਂ ਪਿਆ ਤੜਫਦਾ, ਤੂੰ ਕਿਉਂ ਤੜਫ ਰਿਹਾ ਦੁੱਖ ਪਾ ਕੇ? ਕਿਉਂਕਿ ਬਿਨਾਂ ਭਾਗਾਂ ਤੋਂ ਨਹੀਂ ਹੱਥ ਆਉਣ ਵਾਲਾ ਕੁਝ, ਜੋ ਮਿਲਦਾ ਭਾਗਾਂ ਦਾ ਮਿਲਦਾ। ਗੁਰੂ ਅਰਜਨ ਸਾਹਿਬ ਦੇ ਭਾਗਾਂ ਚ ਧੁਰ ਤੋਂ ਲਿਖੀ ਸੀ ਵਡਿਆਈ, ਉਨ੍ਹਾਂ ਨੂੰ ਮਿਲ ਗਈ ਹੈ, ਤੇਰੇ ਭਾਗਾਂ ਚ ਨਹੀਂ ਲਿਖੀ ਹੋਈ, ਤੇਰਿਆਂ ਭਾਗਾਂ ਚ ਧੁਰ ਤੋਂ ਹੀ ਨਹੀਂ ਲਿਖਿਆ ਹੋਇਆ ਇਹ ਮਾਣ, ਤੇ ਹੁਣ ਕਿਉਂ ਤੜਫ ਰਿਹਾ, ਬਿਨਾਂ ਕਾਰਨ ਤੋਂ ਕਿਉਂ ਦੁਖੀ ਹੋ ਰਿਹਾ?
ਹਾਲੇ
ਵੀ ਕੁਝ ਨੀ ਵਿਗੜਿਆ ਪ੍ਰਿਥੀ ਚੰਦ, ਤੂੰ ਗੁਰੂ ਅਰਜਨ ਸਾਹਿਬ ਦੇ ਅਨੁਸਾਰ ਹੋ ਕੇ ਰਿਹਾ ਕਰ। ਉਹਨਾਂ ਦੇ ਹਮੇਸ਼ਾ ਅਨੁਸਾਰ ਹੋ ਕੇ ਰਿਹਾ ਕਰ।
ਹਰ ਹੰਕਾਰ ਮਨ ਨੀਵਾ,
ਆਪਣੇ ਅੰਦਰੋਂ ਹੰਕਾਰ ਛੱਡ ਕੇ ਆਪਣਾ ਮਨ ਨੀਵਾ ਕਰਕੇ ਰੱਖਿਆ ਕਰ। ਹੰਕਾਰ ਤਿਆਗ ਕੇ ਆਪਣੇ ਮਨ ਨੂੰ ਨੀਵਾ ਕਰਕੇ ਰੱਖਿਆ ਕਰ, ਮਨ ਨੂੰ ਨਿਮਰਤਾ ਸਹਿਤ ਰੱਖਿਆ ਕਰ।
ਇਤਿਆਦਕ ਪ੍ਰਿਥਿਆ ਸਮਝਾਇਵ, ਬਾਦ ਕਰਨ ਤੇ ਬੋਬਰ ਜਾਇਵ।
ਇਤਿਆਦਕ ਬਚਨ ਕਹਿ ਕੇ ਮਹਾਰਾਜ ਜੀ ਪ੍ਰਿਥੀ ਚੰਦ ਨੂੰ ਸਮਝਾਉਂਦੇ ਨੇ, ਇਹਨੂੰ ਝਗੜਾ ਕਰਨ ਤੋਂ ਰੋਕਦੇ ਨੇ ਕਿ ਪ੍ਰਿਥੀ ਚੰਦ ਝਗੜਾ ਨਾ ਕਰ, ਝਗੜਾ ਕਰਿਆ ਨੀ ਕੁਝ ਬਣਨਾ, ਤੇਰੇ ਭਾਗਾਂ ਚ ਨੀ ਲਿਖਿਆ ਤੇ ਤੈਨੂੰ ਨਹੀਂ ਮਿਲਿਆ। ਇਹ ਮਾਣ ਗੁਰੂ ਅਰਜਨ ਸਾਹਿਬ ਦੇ ਭਾਗਾਂ ਚ ਸੀ, ਉਨ੍ਹਾਂ ਨੂੰ ਪ੍ਰਾਪਤ ਹੋ ਗਿਆ। ਤੂੰ ਉਨ੍ਹਾਂ ਦੇ ਅਨੁਸਾਰ ਹੋ ਕੇ ਰਿਹਾ ਕਰ, ਆਪਣੇ ਮਨ ਨੂੰ ਨੀਵਾਂ ਕਰਕੇ ਹੰਕਾਰ ਛੱਡ ਕੇ ਰਿਹਾ ਕਰ। ਏਦਾਂ ਸਤਿਗੁਰੂ ਜੀ ਪ੍ਰਿਥੀ ਚੰਦ ਨੂੰ ਸਮਝਾਉਂਦੇ ਹਨ।
ਤੂਏਰਾ ਸੁਨਤ ਪਿਤਾ ਕੇ ਬਚਨ ਕੋ ਪ੍ਰਿਥਿਆ ਅਤੇ ਅਹੰਕਾਰ।
ਜਦੋਂ ਪਿਤਾ ਜੀ ਦੇ ਇਹ ਬਚਨ ਗੁਰੂ ਰਾਮਦਾਸ ਸਾਹਿਬ ਦੇ ਪ੍ਰਿਥੀ ਚੰਦ ਨੇ ਸੁਣੇ, ਜਿਹਦੇ ਮਨ ਚ ਬੜਾ ਹੰਕਾਰ ਸੀ, ਅੰਦਰ ਬੜੀ ਹਉਮੈ ਸੀ, ਹੰਕਾਰ ਨਾਲ ਹਿਰਦਾ ਆਫਰਿਆ ਹੋਇਆ, ਹੰਕਾਰ ਕਰਕੇ ਦੁਖੀ ਵੀ ਹੋ ਰਿਹਾ, ਕਹਿੰਦੇ ਅਤ ਦਾ ਹੰਕਾਰੀ ਪ੍ਰਿਥਿਆ ਪਿਤਾ ਗੁਰੂ ਰਾਮਦਾਸ ਸਾਹਿਬ ਦੇ ਬਚਨ ਸੁਣੇ ਨੇ।
ਮਹਾਕ੍ਰੋਧ ਕੋ ਧਾਰ ਕੈ ਸਨਮੁਖ ਕੀਨ ਉਚਾਰ।
ਬੜਾ ਗੁੱਸਾ ਪ੍ਰਿਥੀ ਚੰਦ ਦੇ ਹੰਕਾਰੀ ਬੰਦੇ ਨੂੰ ਕ੍ਰੋਧ ਵੀ ਛੇਤੀ ਆਉਂਦਾ ਹੈ, ਤੇ ਹੰਕਾਰ ਕਰਕੇ ਕ੍ਰੋਧ ਆ ਗਿਆ ਪ੍ਰਿਥੀ ਚੰਦ ਨੂੰ, ਤੇ ਬੜਾ ਮਹਾ ਕ੍ਰੋਧ ਧਾਰਨ ਕਰਕੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਸਾਹਮਣੇ ਪ੍ਰਿਥੀਆ ਫੇਰ ਬੋਲਿਆ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਫੇਰ ਕਹਿਣ ਲੱਗਾ,
ਜੋ ਪਈ ਸੇਵਾ ਭਲੀ ਕਰ ਤੋ ਪਰਖਨ।
ਕਹਿਣ ਲੱਗਾ ਜੀ ਤੁਸੀਂ ਚੰਗੀ ਸੇਵਾ ਪਰਖਦੇ ਹੋ, ਤੁਹਾਨੂੰ ਤਾਂ ਪਰਖਣ ਵੀ ਕਰਨੀ ਨੀ ਆਉਂਦੀ, ਵੀ ਪਰਖੀ ਪਰਖ ਕਿਵੇਂ ਕਰੀ ਦੀ।
ਬੈਠੀ ਉਲਾਪੁਰ ਮੈਂ ਦੁਆ ਪਰਖਨ।
ਤੁਸੀਂ ਚੰਗੀ ਸੇਵਾ ਪਰਖੀ ਹੈ, ਸੇਵਾ ਇੱਥੇ ਮੈਂ ਕਰਦਾ ਰਿਹਾ ਤੁਹਾਡੀ, ਤੇ ਜਿਹੜਾ ਤੁਹਾਡਾ ਲਾਡਲਾ ਪੁੱਤਰ ਹੈ ਜਿਹਨੂੰ ਤੁਸੀਂ ਗਰਿਆਈ ਦਿੱਤੀ ਹੈ, ਇਹ ਤਾਂ 2 ਸਾਲ ਜਾ ਕੇ ਲਾਹੌਰ ਹੀ ਬੈਠਾ ਰਿਹਾ, ਉਥੋਂ ਮੁੜਿਆ ਹੀ ਨਹੀਂ। ਪ੍ਰਿਥੀ ਚੰਦ ਇਹ ਕਹਿੰਦਾ, ਜਤਾਣਾ ਚਾਹੁੰਦਾ ਵੀ ਸੇਵਾ ਤਾਂ ਮੈਂ ਕਰਦਾ ਰਿਹਾ ਗੁਰੂ ਘਰ ਦੀ, ਤੇ ਗੁਰੂ ਅਰਜਨ ਸਾਹਿਬ ਤਾਂ ਉੱਥੇ ਰਹੇ ਨੇ, ਉਹਨਾਂ ਤੇ ਕੋਈ ਸੇਵਾ ਨਹੀਂ ਕੀਤੀ। ਪਰ ਇਹ ਨਹੀਂ ਸੀ ਸਮਝਦਾ ਵੀ ਅਸਲ ਸੇਵਾ ਜਿਹੜੀ ਆ ਉਹ ਸ਼ਰਧਾ ਨਾਲ, ਚਾਹੇ ਕੰਮ ਕਾਰ ਕਰਦਾ ਸੀ, ਕਾਰ ਵਿਹਾਰ ਪ੍ਰਿਥੀ ਚੰਦ ਕਰਦਾ ਸੀ, ਇਹਦੇ ਅੰਦਰ ਸ਼ਰਧਾ ਨਹੀਂ ਸੀ। ਤੇ ਕਹਿਣ ਲੱਗਾ ਜੀ ਤੁਸੀਂ ਚੰਗੀ ਪਰਖ ਕੀਤੀ ਹੈ, ਤੁਹਾਡਾ ਜਿਹੜਾ ਇਹ ਸਪੁੱਤਰ ਹੈ ਗੁਰੂ ਅਰਜਨ, ਇਹ 2 ਸਾਲ ਤਾਂ ਜਾ ਕੇ ਲਾਹੌਰ ਹੀ ਬੈਠਾ ਰਿਹਾ।
ਤੁਮਰੀ ਸੁਧ ਅਰ ਨਹੀਂ ਸਦਨ ਕੀ,
ਨਾ ਉਹਨੇ ਤੁਹਾਡੀ ਖਬਰ ਲਈ ਇੱਥੇ ਕਿ ਤੁਸੀਂ ਕਿਵੇਂ ਹੋ, ਨਾ ਉਹਨੇ ਆਪਣੇ ਘਰ ਬਾਹਰ ਦੀ ਖਬਰ ਲਈ ਆ ਵੀ ਘਰ ਦਾ ਕੰਮ ਕਾਰ ਕਿਵੇਂ ਚੱਲਦਾ ਹੋਣਾ।
ਆਵਤ ਜਾਤ ਨਹੀਂ ਸੁਧ ਧਨ ਕੀ,
ਨਾ ਉਹਨੂੰ ਇਹ ਪਤਾ ਸੀ ਵੀ ਮਾਇਆ ਕਿੱਥੋਂ ਆ ਰਹੀ ਹੈ ਤੇ ਮਾਇਆ ਕਿੱਥੇ ਖਰਚੀ ਜਾ ਰਹੀ ਹੈ। ਇਹ ਸਾਰਾ ਹਿਸਾਬ ਕਿਤਾਬ ਤਾਂ ਪ੍ਰਿਥੀ ਚੰਦ ਆਪਣੇ ਕੋਲ ਹੀ ਰੱਖਦਾ ਸੀ ਨਾ, ਧਨ ਦਾ ਹੀ ਪਿਆਰਾ ਸੀ, ਤੇ ਹੁਣ ਆਪਣੀ ਵਡਿਆਈ ਦੱਸ ਰਿਹਾ। ਕਹਿੰਦਾ ਜੀ ਇਹਨਾਂ ਨੂੰ ਕੀ ਪਤਾ ਸੀ ਗੁਰੂ ਅਰਜਨ ਤਾਂ ਉੱਥੇ 2 ਸਾਲ ਲਾਹੌਰ ਬੈਠੇ ਰਹੇ, ਨਾ ਇਹਨਾਂ ਨੂੰ ਇਹ ਪਤਾ ਸੀ ਵੀ ਪੈਸਾ ਕਿੱਥੋਂ ਆ ਰਿਹਾ, ਗੁਰੂ ਘਰ ਦਾ ਖਰਚਾ ਕਿੱਥੋਂ ਚੱਲ ਰਿਹਾ, ਔਰ ਉਹ ਪੈਸਾ ਕਿੱਥੇ ਜਾ ਰਿਹਾ।
ਬੈਠੇ ਉਰੇ ਨਿਸ਼ਚਿੰਤ ਸੁਖਾਰੋ,
ਇਹ ਤਾਂ 2 ਸਾਲ ਜਾ ਕੇ ਉੱਥੇ ਨਿਸ਼ਚਿੰਤ ਹੋ ਕੇ ਬੈਠਾ ਰਿਹਾ ਸੁਖ ਦੇ ਨਾਲ।
ਕੌਣ ਕਾਜ ਤੈ ਰਹਿਤ ਸਵਾਰੋ,
ਉੱਥੇ ਦੱਸੋ ਇਹਨੇ ਕਿਹੜਾ ਕੋਈ ਆਪਣਾ ਕੰਮ ਸਵਾਰਿਆ, ਉੱਥੇ ਲਾਹੌਰ ਜਾ ਕੇ ਇਹਨੇ ਕੋਈ ਸਾਡਾ ਕੰਮ ਤੇ ਨਹੀਂ ਨਾ ਸਵਾਰਿਆ, ਕਿਹੜਾ ਕੰਮ ਜਿਹੜਾ ਉੱਥੇ ਜਾ ਕੇ ਨੇ ਗੁਰੂ ਘਰ ਦਾ ਸੁਧਾਰਿਆ ਹੈ।
ਮੈਂ ਸਗਰੇ ਕਰ ਕੀ ਬਦਕਾਰ ਸੰਗਤ ਆਮਨ ਜਾਨ ਹਜ਼ਾਰ,
ਮੈਂ ਸਾਰੇ ਗੁਰੂ ਘਰ ਦੀ ਜਿਹੜੀ ਕਾਰ ਹੈ ਉਹ ਮੈਂ ਕਰਦਾ ਰਿਹਾ, ਗੁਰੂ ਘਰ ਦੇ ਜਿੰਨੇ ਕੰਮ ਨੇ ਉਹ ਸਾਰੇ ਮੈਂ ਕਰਦਾ ਰਿਹਾ, ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਆਉਂਦੀਆਂ ਨੇ ਜਾਂਦੀਆਂ ਨੇ, ਉਹਨਾਂ ਨੂੰ ਸੰਭਾਲਣਾ, ਉਹਨਾਂ ਦੇ ਲੰਗਰ ਪਾਣੀ ਦਾ ਪ੍ਰਬੰਧ ਕਰਨਾ, ਉਹਨਾਂ ਦੀ ਰਹਿਸ਼ ਦਾ ਪ੍ਰਬੰਧ ਕਰਨਾ, ਇਹ ਸਾਰੇ ਕੰਮ ਤਾਂ ਮੈਂ ਕਰਦਾ ਰਿਹਾ। ਇੱਥੇ ਰਹਿ ਕੇ ਗੁਰੂ ਅਰਜਨ ਸਾਹਿਬ ਤਾਂ 2 ਸਾਲ ਵੜੇ ਹੀ ਨਹੀਂ, ਸੇਵਾ ਤਾਂ ਮੈਂ ਕੀਤੀ ਆ ਗੁਰੂ ਘਰ ਦੀ, ਮੇਰਾ ਹੱਕ ਬਣਦਾ ਸੀ। ਜੇ ਤੁਸੀਂ ਸੇਵਾ ਹੀ ਪਰਖ ਲੈਂਦੇ ਤੇ ਸੇਵਾ ਵਿੱਚ ਵੀ ਮੈਂ ਹੀ ਪਹਿਲੇ ਨੰਬਰ ਤੇ ਆਉਣਾ ਸੀ। ਗੁਰੂ ਘਰ ਦਾ ਜਿਹੜਾ ਸਾਰਾ ਕੰਮ ਹੈ ਉਹ ਮੈਂ ਸੰਭਾਲੀ ਰੱਖਿਆ, ਹਜ਼ਾਰਾਂ ਸੰਗਤਾਂ ਆਉਂਦੀਆਂ ਜਾਂਦੀਆਂ ਨੇ ਉਹਨਾਂ ਨੂੰ ਵੀ ਮੈਂ ਸੰਭਾਲਿਆ।
ਕਿਸ ਕੋ ਦੇਣ ਕਿਸੂ ਤੇ ਲੈਣਾ,
ਕਿਸੇ ਕੋਲੋਂ ਗੁਰੂ ਘਰ ਦੀ ਮਾਇਆ ਲੈਣੀ ਹੈ, ਕਿਸੇ ਨੂੰ ਗੁਰੂ ਘਰ ਵੱਲੋਂ ਮਾਇਆ ਦੇਣੀ ਹੈ, ਲੈਣ ਦੇਣ ਦੇ ਜਿੰਨੇ ਕੰਮ ਹਨ।
ਰਾਖਣ ਸਭ ਕੋ ਸਦਾ ਸੁਖੀ ਨਾ,
ਹੋਰ ਸਾਰਿਆਂ ਨੂੰ ਸੁਖੀ ਰੱਖਣਾ, ਸਾਰਿਆਂ ਨੂੰ ਖੁਸ਼ ਕਰਕੇ ਰੱਖਣਾ, ਜਿਹੜੇ ਆਉਂਦੇ ਨੇ ਗੁਰੂ ਘਰ ਚ ਉਹਨਾਂ ਨੂੰ ਵੀ ਸਾਰਿਆਂ ਨੂੰ ਸੁੱਖ ਦੇ ਕੇ ਖੁਸ਼ੀ ਨਾਲ ਰੱਖਣਾ। ਇਹ ਸਾਰੇ ਕੰਮ, ਇਹ ਸਾਰੀਆਂ ਜਿੰਮੇਵਾਰੀਆਂ ਮੈਂ ਸੰਭਾਲਦਾ ਰਿਹਾ।
ਨਿਤ ਪ੍ਰਤ ਕਰਤ ਰਿਹਾ ਮੈਂ ਆਛੇ,
ਪ੍ਰਤੀ ਇਹ ਕੰਮ ਮੈਂ ਹੀ ਕਰਦਾ ਰਿਹਾ, ਗੁਰੂ ਘਰ ਦੇ ਮੈਂ ਹੀ ਸੰਭਾਲਦਾ ਰਿਹਾ, ਤੇ ਬੜੇ ਚੰਗੇ ਢੰਗ ਨਾਲ ਬਾਖੂਬੀ ਢੰਗ ਨਾਲ ਮੈਂ ਸਾਰੇ ਕੰਮ ਕੀਤੇ ਹਨ।
ਸਭ ਪ੍ਰਸੰਨ ਹੋਏ ਮੁਝ ਤੇ ਗਾਛੇ,
ਜਿੰਨੀ ਸੰਗਤ ਆਉਂਦੀ ਸੀ ਸਾਰੀ ਪ੍ਰਸੰਨ ਹੋ ਕੇ ਜਾਂਦੀ ਰਹੀ ਹੈ ਹੁਣ ਤੱਕ। ਕਦੇ ਕਿਸੇ ਸੰਗਤ ਦੇ ਬੰਦੇ ਨੂੰ ਮੈਂ ਉਲਾਂਭੇ ਵਾਸਤੇ ਨਹੀਂ ਪ੍ਰੇਰਣ ਕੀਤਾ, ਕਿਸੇ ਨੂੰ ਉਲਾਂਭਾ ਨਹੀਂ ਕਦੇ ਦਿੱਤਾ ਕਿ ਸਾਡੇ ਗੁਰੂ ਘਰ ਚ ਸੇਵਾ ਨਹੀਂ ਹੋਈ, ਜਾਂ ਸਾਨੂੰ ਕਿਤੇ ਲੰਗਰ ਪ੍ਰਸ਼ਾਦਾ ਨਹੀਂ ਮਿਲਿਆ, ਸਾਨੂੰ ਰਹਿਸ਼ ਨਹੀਂ ਮਿਲੀ। ਮੈਂ ਕਿਸੇ ਦੇ ਮੂੰਹ ਤੋਂ ਕਦੇ ਉਲਾਂਭਾ ਨਹੀਂ ਸੁਣਿਆ। ਜਿੰਨੀ ਸੰਗਤ ਸੀ ਸਾਰੀ ਪ੍ਰਸੰਨ ਹੋ ਕੇ ਜਾਂਦੀ ਰਹੀ ਹੈ।
ਅਖਿਲ ਮਸੰਦਨ ਤੇ ਸਭ ਕਾਰ,
ਫਿਰ ਜਿੰਨੇ ਗੁਰੂ ਘਰ ਦੇ ਮਸੰਦ ਨੇ ਜਿਹੜੇ ਸੰਗਤ ਵੱਲੋਂ ਮਾਇਆ ਉਗਰਾਹ ਕੇ ਲਿਆਉਂਦੇ ਨੇ, ਉਨ੍ਹਾਂ ਸਾਰੇ ਮਸੰਦਾਂ ਨੂੰ ਵੀ ਮੈਂ ਟਿਕਾਣੇ ਤੇ ਰੱਖਿਆ ਹੋਇਆ, ਉਨ੍ਹਾਂ ਸਾਰੇ ਮਸੰਦਾਂ ਨੂੰ ਵੀ ਮੈਂ ਸੰਭਾਲ ਕੇ ਰੱਖਿਆ ਹੋਇਆ।
ਅਖਿਲ ਮਸੰਦਨ ਤੇ ਸਭ ਕਾਰ, ਸੰਭਾਰਤ ਸਰਵ ਪ੍ਰਕਾਰ,
ਫਿਰ ਉਹਨਾਂ ਮਸੰਦਾਂ ਕੋਲੋਂ ਜਿਹੜੀ ਮਾਇਆ ਆਉਂਦੀ ਹੈ, ਮਸੰਦਾਂ ਕੋਲੋਂ ਜਿਹੜੀ ਸੰਗਤ ਦਾ ਦਸਵੰਧ ਦਾ ਪੈਸਾ ਆਉਂਦਾ, ਉਹ ਵੀ ਸਾਰਾ ਮੈਂ ਸੰਭਾਲਦਾ ਰਿਹਾ। ਦੱਸ ਇਸ ਤਰ੍ਹਾਂ ਰਿਹਾ ਵੀ ਜਿਵੇਂ ਬੜਾ ਵੱਡਾ ਦਾਨੀ ਹੈ ਪ੍ਰਿਥੀਆ, ਜੇ ਸੰਭਾਲਦਾ ਰਿਹਾ ਤੇ ਖਜ਼ਾਨੇ ਆਪ ਦੇ ਹੀ ਭਰਦਾ ਰਿਹਾ, ਕਿਹੜਾ ਗੁਰੂ ਘਰ ਵਾਸਤੇ ਤੂੰ ਪਰ ਉਪਕਾਰ ਕਰ ਰਿਹਾ ਸੀ। ਮਾਇਆ ਜੇ ਆਪਣੇ ਹੱਥ ਸੰਭਾਲੀ ਤੇ ਉਹ ਵੀ ਇਸ ਕਰਕੇ ਵੀ ਜਿਹੜੀ ਵਧੇਗੀ ਉਹ ਮੈਂ ਆਪਣੇ ਕਿੱਸੇ ਚ ਪਾਵਾਂਗਾ, ਪਰ ਇੱਥੇ ਆਪਣੇ ਉਸ ਔਗਣ ਨੂੰ ਵੀ ਗੁਣ ਬਣਾ ਕੇ ਪੇਸ਼ ਕਰ ਰਿਹਾ। ਔਗਣ ਯਾਰੇ ਵਿਅਕਤੀ ਦਾ ਇੱਕ ਸੁਭਾਵ ਹੁੰਦਾ, ਉਹ ਆਪਣੇ ਔਗਣ ਨੂੰ ਵੀ ਗੁਣ ਰੂਪ ਹੀ ਬਿਆਨ ਕਰਕੇ ਦੱਸਦਾ ਵੀ ਇਹ ਮੇਰਾ ਗੁਣ ਹੈ। ਕਿਸੇ ਬੰਦੇ ਨੂੰ ਠੱਗੀ ਮਾਰਦੇ ਨੂੰ ਵੇਖ ਲਓ ਨਾ, ਤੇ ਕਿਸੇ ਨੂੰ ਠੱਗ ਲਵੇ, ਦਸਾਂ ਵੀਹਾਂ ਦੀ ਚੀਜ਼ ਦੇ ਪੰਜਾਹਾਂ ਦੀ ਦੇ ਦੇਵੇ, ਤੇ ਬਾਅਦ ਚੋਂ ਲੈ ਕੇ ਚਲਾ ਜੇ ਤੇ ਲਾਗੇ ਬੈਠੇ ਬੰਦੇ ਨੂੰ ਕਹਿੰਦਾ ਵੇਖਿਆ ਇਹ ਹੈ ਮੇਰੀ ਖਾਸੀਅਤ, ਹੈ ਤਾਂ ਔਗਣ ਪਰ ਉਹਨੂੰ ਵੀ ਆਪਣਾ ਗੁਣ ਬਣਾ ਕੇ ਪੇਸ਼ ਕਰਦਾ। ਪ੍ਰਿਥੀ ਚੰਦ ਵੀ ਆਪਣੇ ਔਗਣ ਨੂੰ ਗੁਣ ਰੂਪ ਕਰਕੇ ਪੇਸ਼ ਕਰ ਰਿਹਾ, ਕਹਿੰਦਾ ਜੀ ਮਸੰਦਾਂ ਦੇ ਕੋਲ ਜਿਹੜੀ ਮਾਇਆ ਆਉਂਦੀ ਸੀ ਦਸਵੰਧ ਦੀ, ਉਹ ਵੀ ਮੈਂ ਸੰਭਾਲਦਾ ਰਿਹਾ। ਉਨ੍ਹਾਂ ਸਾਰੇ ਮਸੰਦਾਂ ਦਾ ਸਤਿਕਾਰ ਕਰਨਾ, ਉਨ੍ਹਾਂ ਨੂੰ ਸਿਰੇ ਪਾਓ ਦੇਣੇ, ਉਨ੍ਹਾਂ ਨੂੰ ਖਿਲਤਾਂ ਦੇਣੀਆਂ, ਉਨ੍ਹਾਂ ਦੀਆਂ ਅੱਗੇ ਡਿਊਟੀਆਂ ਲਾਉਣੀਆਂ, ਇਹ ਸਾਰੀ ਜਿੰਮੇਵਾਰੀ ਮੈਂ ਹੁਣ ਤੱਕ ਨਿਭਾਉਂਦਾ ਰਿਹਾ।
ਦੇਗ ਕਰਨ ਕੀ ਕਾਰ ਚਲਾਏ, ਇਤਿਆਦਕ ਮੈਂ ਸੇਵਕ ਮਾਏ।
ਫਿਰ ਜਿਹੜੇ ਗੁਰੂ ਕੇ ਲੰਗਰਾਂ ਦਾ ਕੰਮ ਹੈ, ਕਿੱਡਾ ਵੱਡਾ ਲੰਗਰਾਂ ਦਾ ਕੰਮ ਹੈ, ਸਵੇਰ ਤੋਂ ਲੈ ਕੇ ਲੰਗਰ ਵਰਤਦਾ, ਰਾਤ ਦੇ ਪਹਿਲੇ ਪਹਿਰ ਤੱਕ ਲੰਗਰ ਵਰਤਦਾ ਰਹਿੰਦਾ, ਸੈਂਕੜੇ ਬੰਦੇ ਲੰਗਰ ਛਕਦੇ ਨੇ। ਇਹ ਲੰਗਰ ਦਾ ਜਿਹੜਾ ਵੱਡਾ ਕੰਮ ਹੈ ਦੇਗ ਦੀ ਕਾਰ ਚਲਾਉਣੀ, ਇਹ ਵੀ ਮੈਂ ਕੀਤੀ। ਇਤਿਆਦਕ ਹੋਰ ਜਿੰਨੇ ਕੰਮ ਨੇ ਗੁਰੂ ਘਰ ਦੇ, ਉਹ ਸਾਰੇ ਮੈਂ ਹੀ ਕਰਦਾ ਰਿਹਾ। ਜੇ ਮੈਂ ਨਾ ਹੁੰਦਾ ਤੇ ਇੱਥੇ ਕੀ ਕਿਹਨੇ ਕਰਨੀ ਸੀ ਸੇਵਾ। ਇੱਕ ਪੰਛੀ ਹੈ ਉਹਨੂੰ ਟਟੀਰੀ ਕਹਿੰਦੇ, ਤੇ ਰਾਤ ਨੂੰ ਜਦੋਂ ਸੌਂਦੀ ਹੈ ਨਾ, ਤੇ ਲੱਤਾਂ ਆਕਾਸ਼ ਵੱਲ ਕਰਕੇ ਸੌਂਦੀ। ਉਹਨੂੰ ਕਿਸੇ ਪੁੱਛਿਆ ਵੀ ਤੂੰ ਲੱਤਾਂ ਆਕਾਸ਼ ਵੱਲੇ ਕਿਉਂ ਕੀਤੀਆਂ ਹੋਈਆਂ? ਉਹ ਕਹਿੰਦੀ ਜੇ ਮੈਂ ਲੱਤਾਂ ਆਕਾਸ਼ ਵੱਲੇ ਨਾ ਕਰਾਂ ਤੇ ਆਕਾਸ਼ ਡਿੱਗ ਜਾਏਗਾ, ਮੇਰੀਆਂ ਲੱਤਾਂ ਦੇ ਭਾਰ ਤੇ ਆਕਾਸ਼ ਟਿਕਿਆ ਹੋਇਆ, ਜੇ ਮੇਰੀਆਂ ਲੱਤਾਂ ਨਾ ਹੋਣ ਤਾਂ ਕਦੋਂ ਦਾ ਡਿੱਗ ਜਾਏ। ਪ੍ਰਿਥੀ ਚੰਦ ਵੀ ਕਹਿੰਦਾ ਜੇ ਮੈਂ ਨਾ ਕਰਦਾ ਗੁਰੂ ਘਰ ਦਾ ਇਹ ਕੰਮ ਤੇ ਕਿਹਨੇ ਕਰਨਾ ਸੀ? ਮੈਂ ਕਰਦਾ ਰਿਹਾ, ਪਰ ਇਹ ਨਹੀਂ ਜਾਣਦਾ ਕਿ ਗੁਰੂ ਨਾਨਕ ਦਾ ਥੜਾ ਇੱਕ ਗਿਆ ਤੇ ਦੂਜਾ ਖੜਾ। ਪ੍ਰਿਥੀ ਚੰਦ ਦੇ ਜਨਮ ਤੋਂ ਪਹਿਲਾਂ ਵੀ ਤਾਂ ਗੁਰੂ ਘਰ ਦੇ ਕੰਮ ਚੱਲਦੇ ਸੀ ਤੇ ਮਰਨ ਤੋਂ ਬਾਅਦ ਵੀ ਚੱਲਦੇ ਰਹਿਣੇ ਨੇ, ਪਰ ਉਹਦਾ ਭੁਲੇਖਾ ਸੀ। ਕਹਿੰਦਾ ਇਤਿਹਾਦਕ ਜਿੰਨੀਆਂ ਸੇਵਾਵਾਂ ਨੇ ਮੈਂ ਹੀ ਕੀਤੀਆਂ ਨੇ ਨਾ, ਹੁਣ ਤਾਈ ਲੰਗਰ ਵੀ ਮੈਂ ਚਲਾਏ, ਸੰਗਤ ਆਈ ਗਈ ਉਹਨਾਂ ਦੀ ਸੰਭਾਲ ਵੀ ਮੈਂ ਕੀਤੀ, ਮਸੰਦਾਂ ਕੋਲੋਂ ਜਿਹੜੀ ਮਾਇਆ ਆਉਂਦੀ ਰਹੀ ਉਹ ਵੀ ਮੈਂ ਸੰਭਾਲਦਾ ਰਿਹਾ। ਮਾਇਆ ਸੰਭਾਲਣੀ ਕਿਹੜਾ ਸੌਖੀ ਗੱਲ ਹੈ, ਪੈਸਾ ਸੰਭਾਲਣਾ ਵੀ ਤਾਂ ਔਖਾ ਹੈ ਨਾ, ਉਹਨੂੰ ਸੰਭਾਲ ਕੇ ਰੱਖਣਾ ਤੇ ਸਾਂਭ ਕੇ ਫਿਰ ਉਹਨੂੰ ਵਰਤਣਾ, ਇਹ ਵੀ ਔਖਾ ਕੰਮ ਮੈਂ ਹੀ ਕਰਦਾ ਰਿਹਾ।
ਤੁਮ ਤੇ ਆਦਿ ਸਰਬ ਪਰਵਾਰੇ, ਘਰ ਕਿਨੋ ਨੇ ਕੀਨ ਸੰਭਾਰੇ।
ਪਿਤਾ ਜੀ ਤੁਸੀਂ ਕਿਹੜਾ ਕਿਸੇ ਕੰਮ ਵੱਲ ਧਿਆਨ ਦਿੱਤਾ? ਜਾਂ ਤਾਂ ਹੋਵੇ ਵੀ ਤੁਸੀਂ ਕਰਦੇ ਹੋਵੋ, ਤੁਸੀਂ ਵੀ ਕੋਈ ਕੰਮ ਵੱਲ ਧਿਆਨ ਨਹੀਂ ਦਿੱਤਾ। ਤੁਹਾਡੇ ਤੋਂ ਲੈ ਕੇ ਬਾਕੀ ਜਿੰਨਾ ਪਰਿਵਾਰ ਹੈ ਆਪ ਜੀ ਦਾ, ਚਾਹੇ ਉਹ ਬਾਬਾ ਮਹਾਂਦੇਵ ਹੈ, ਗੁਰੂ ਅਰਜਨ ਸਾਹਿਬ ਤਾਂ ਲਾਹੌਰ ਹੀ ਬੈਠੇ ਰਹੇ, ਕਹਿੰਦੇ ਸਾਰੇ ਪਰਿਵਾਰ ਦੇ ਜਿਹੜੇ ਕੰਮ ਕਾਰ ਨੇ ਉਹ ਵੀ ਮੈਂ ਕੀਤੇ ਨੇ। ਪਰਿਵਾਰ ਦੀ ਜਿੰਮੇਵਾਰੀ ਵੀ ਜਿਹੜੀ ਸਾਰੀ ਹੈ ਉਹ ਵੀ ਮੈਂ ਹੀ ਸੰਭਾਲਦਾ ਰਿਹਾ, ਤੁਹਾਡੇ ਵਿੱਚੋਂ ਕਿਸੇ ਨੇ ਆ ਕੇ ਪਰਿਵਾਰ ਚ ਕੋਈ ਕਾਰ ਸੇਵਾ ਨਹੀਂ ਕੀਤੀ, ਕੋਈ ਕੰਮ ਨਹੀਂ ਕੀਤਾ,
ਸੁਧ ਵੀ ਕਬੂ ਨਲੀ ਨਸ ਕੋਈ,
ਤੁਸੀਂ ਤਾਂ ਕਦੇ ਖਬਰ ਤੱਕ ਨੀ ਲਈ ਸੰਗਤ ਦੀ ਜਿਹੜੀ ਆਉਂਦੀ ਸੀ, ਮੈਂ ਹੀ ਪੁੱਛਦਾ ਸੀ ਉਹਨਾਂ ਨੂੰ ਵੀ ਆਓ ਮਹਾਰਾਜ ਲੰਗਰ ਪ੍ਰਸ਼ਾਦਾ ਛਕੋ, ਤੁਸੀਂ ਤਾਂ ਕਦੇ ਕਿਸੇ ਦੀ ਸੁਧ ਸਾਰ ਤੱਕ ਨੀ ਲਈ,
ਸਰਵ ਵਿਦ ਸੋਈ,
ਮੇਰੇ ਵੱਲੋਂ ਹੀ ਸਾਰੀ ਸੇਵਾ ਹੁੰਦੀ ਸੀ, ਮੈਂ ਹੀ ਸੇਵਾ ਕਰਦਾ ਸੀ,
ਇਮ ਕੈ ਕਤਕ ਬਾਕ ਪੁਨ ਪਾਖੇ ਜਿਨ ਮੈਂ ਬਚਨ ਅਨਾਦਰ ਰਾਖੇ।
ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਪ੍ਰਿਥੀਆ ਫਿਰ ਹੋਰ ਕੌੜੇ ਸ਼ਬਦ ਬੋਲਿਆ, ਬੜੇ ਕੜਵੇ ਸ਼ਬਦ ਬੋਲਿਆ, ਜਿਨ੍ਹਾਂ ਵਿਚ ਗੁਰੂ ਰਾਮਦਾਸ ਸਾਹਿਬ ਜੀ ਦਾ ਅਨਾਦਰ ਵੀ ਸੀ। ਗੁਰੂ ਰਾਮਦਾਸ ਸਾਹਿਬ ਦੇ ਅਨਾਦਰ ਵਾਸਤੇ ਬੜੇ ਭਿਆਨਕ ਭੈੜੇ ਬੋਲ, ਕੌੜੇ ਬੋਲ ਪ੍ਰਿਥੀ ਚੰਦ ਬੋਲਿਆ।
ਲਿਖੇ ਨਾ ਜਾਏ ਮੋਏ ਤੇ ਸੋਏ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਮੈਂ ਇੱਥੇ ਲਿਖ ਨਹੀਂ ਸਕਦਾ ਵੀ ਇਹਨੇ ਕੀ ਕਿਹਾ ਗੁਰੂ ਰਾਮਦਾਸ ਸਾਹਿਬ, ਉਹ ਮੈਂ ਲਿਖ ਹੀ ਨਹੀਂ ਸਕਦਾ, ਇੰਨੇ ਅਨਾਦਰ ਭਰੇ ਬੋਲ ਬੋਲੇ ਇਹਨੇ, ਕਬੋਲ ਬੋਲੇ ਗੁਰੂ ਰਾਮਦਾਸ ਸਾਹਿਬ ਨੂੰ। ਭਾਈ ਸੰਤੋਖ ਸਿੰਘ ਕਹਿੰਦੇ ਮੈਂ ਉਹ ਇੱਥੇ ਲਿਖ ਨਹੀਂ ਸਕਦਾ, ਕਿਉਂਕਿ ਖਾਲਸਾ ਜੀ ਭਾਈ ਸਾਹਿਬ ਨੇ ਜਿਹੜੀ ਕਥਾ ਲਿਖੀ ਹੈ ਵੇਖ ਕੇ ਲਿਖੀ, ਉਨ੍ਹਾਂ ਨੂੰ ਦਰਸ਼ਨ ਹੁੰਦੇ ਸਨ ਗੁਰੂ ਸਾਹਿਬ ਦੇ, ਤੇ ਜਿਵੇਂ ਜਿਵੇਂ ਸਤਿਗੁਰੂ ਕੌਤਕ ਕਰਦੇ ਸੀ ਵੇਖ ਵੇਖ ਕੇ ਸੁਣ ਸੁਣ ਲਿਖੀ ਜਾਂਦੇ ਸਨ, ਤੇ ਭਾਈ ਸਾਹਿਬ ਦੇ ਸਾਹਮਣੇ ਫਿਲਮ ਚੱਲ ਰਹੀ ਹੈ, ਜੋ ਜੋ ਪ੍ਰਿਥੀਆ ਕਹਿ ਰਹੇ ਹਨ ਉਹ ਭਾਈ ਸਾਹਿਬ ਦੇ ਸਾਹਮਣੇ ਚਿੱਤਰ ਚੱਲ ਰਹੇ ਨੇ, ਤੇ ਭਾਈ ਸਾਹਿਬ ਵੇਖ ਵੇਖ ਕੇ ਲਿਖ ਰਹੇ ਨੇ, ਤੇ ਹੁਣ ਇੱਥੇ ਆ ਕੇ ਕਹਿੰਦੇ ਜੋ ਪ੍ਰਿਥੀਏ ਨੇ ਕਬੋਲ ਕਹੇ ਨੇ ਨਾ ਗੁਰੂ ਰਾਮਦਾਸ ਸਾਹਿਬ ਨੂੰ, ਅਨਾਦਰ ਭਰੇ ਬੋਲ ਬੋਲੇ ਨੇ, ਕਹਿੰਦੇ ਮੇਰੇ ਕੋਲੋਂ ਲਿਖੇ ਨੀ ਜਾ ਸਕਦੇ, ਉਹ ਮੈਂ ਲਿਖ ਹੀ ਨਹੀਂ ਸਕਦਾ।
ਮਹਾ ਕਠੋਰ ਅਨਚਿਤੇ ਜੋਏ,
ਬੜੇ ਕਠੋਰ ਸ਼ਬਦ ਸਨ, ਅਨੁਚਿਤ ਬੋਲ ਸੀ ਜਿਹੜੇ ਇੱਕ ਪੁੱਤਰ ਨੂੰ ਪਿਤਾ ਨੂੰ ਨਹੀਂ ਕਹਿਣੇ ਚਾਹੀਦੇ, ਫਿਰ ਉਹ ਪਿਤਾ ਨੂੰ ਜਿਹੜੇ ਗੁਰੂ ਹੋਣ, ਗੁਰੂ ਪਿਤਾ ਨੂੰ ਇਹੋ ਜਿਹੇ ਬੋਲ ਕਹੇ ਜਿਹੜੇ ਪ੍ਰਿਥੀਏ ਨੇ, ਉਹ ਅਨਉਚਿਤ ਬੋਲ ਨੇ, ਉਹ ਮੈਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਨਾ ਹੀ ਲਿਖ ਸਕਦਾ ਤੇ ਨਾ ਹੀ ਤੁਸੀਂ ਸੁਣ ਸਕਦੇ ਹੋ, ਇਹੋ ਜਿਹੇ ਅਨਾਦਰ ਭਰੇ ਬੋਲ ਬੋਲੇ।
ਸ਼ਿਮਾ ਨਿਧਾਨ ਬਿਰਦ ਲਖ ਆਪਨ, ਰਿਸ਼ਤੇ ਕਰਿਓ ਨਾ ਸੁਤ ਕੋ ਸਰਾਪਨ।
ਇਹੋ ਜੇ ਕਬੋਲ ਸੁਣ ਕੇ ਵੀ ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਹਿਰਦਾ ਕਿੱਡਾ ਵੱਡਾ ਕਿਰਪਾ ਦਾ ਖਜ਼ਾਨਾ ਹੈ, ਕਿੱਡੇ ਵੱਡੇ ਛਿਮਾ ਦੇ ਖਜ਼ਾਨੇ ਨੇ ਮੇਰੇ ਸਤਿਗੁਰੂ, ਕਿ ਪ੍ਰਿਥੀਏ ਨੂੰ ਮਹਾਰਾਜ ਜੀ ਨੇ ਆਪਣੇ ਪੁੱਤਰ ਨੂੰ ਸਰਾਪ ਨਹੀਂ ਦਿੱਤਾ, ਫਿਰ ਵੀ ਆਪਣੇ ਵਾਸਤੇ ਕਬੂਲ ਸੁਣ ਲਏ, ਜੋ ਸ਼ਬਦ ਕਹੇ ਸੁਣ ਲਏ, ਕਠੋਰ ਤੋਂ ਕਠੋਰ ਸ਼ਬਦ ਸੁਣ ਲਏ, ਪਰ ਮੇਰੇ ਸਤਿਗੁਰਾਂ ਨੇ ਆਪਣੇ ਛਿਮਾ ਨਿਧਾਨ ਬਿਰਦ ਨੂੰ ਪਛਾਣਿਆ ਔਰ ਰਿਸ ਵਿਚ ਆ ਕੇ ਆਪਣੇ ਪੁੱਤਰ ਨੂੰ ਕੋਈ ਸਰਾਪ ਨਹੀਂ ਦਿੱਤਾ।
ਕਹਿਤ ਭਏ ਉਠ ਸਿਰੋ ਨਾ ਆਗੇ,
ਮਹਾਰਾਜ ਜੀ ਕਹਿੰਦੇ ਪ੍ਰਿਥੀਏ ਉਠ ਜਾ ਇੱਥੋਂ, ਪਾਤਸ਼ਾਹ ਨੇ ਸਰਾਪ ਨਹੀਂ ਦਿੱਤਾ ਕੋਈ, ਪਰ ਇਹ ਕਿਹਾ ਕਿ ਇਹ ਉੱਠ ਜਾ ਇੱਥੋਂ, ਸਾਡੇ ਸਾਹਮਣੇ ਹੁਣ ਟਿਕ ਕੇ ਨਾ ਬੈਠੀ, ਫਿਰ ਉਹ ਨਾ ਅੱਗੇ। ਮਹਾਰਾਜ ਹੁਣ ਗੱਲ ਵੱਧ ਗਈ, ਬੜੇ ਭੈੜੇ ਸ਼ਬਦ ਕਹੇ ਪ੍ਰਿਥੀਏ ਨੇ, ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਕਹਿੰਦੇ ਪ੍ਰਿਥੀਆ ਉੱਠ ਜਾ ਇੱਥੋਂ ਹੁਣ, ਸਾਡੇ ਸਾਹਮਣੇ ਨਾ ਬੈਠੀ,
ਅਬ ਤੇ ਨੈ ਹਮਰੇ ਮੁਖ ਲਾਗੇ,
ਚਲਾ ਜਾ ਅੱਜ ਤੋਂ ਬਾਅਦ ਸਾਡੇ ਮੂੰਹ ਨਾ ਲੱਗੀ। ਇਹ ਸ਼ਬਦ ਜਾਂ ਗੁਰੂ ਹਰ ਰਾਏ ਸਾਹਿਬ ਨੇ ਬਾਬੇ ਰਾਮ ਰਾਏ ਨੂੰ ਕਹੇ ਨੇ ਗੁਰੂ ਘਰ ਚ, ਤੇ ਜਾਂ ਫਿਰ ਇੱਥੇ ਮਹਾਰਾਜ ਜੀ ਨੇ ਧੀਰਮੱਲ ਨੂੰ ਕਹੇ, ਤੇ ਇੱਥੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਿਥੀ ਚੰਦ ਨੂੰ ਕਹੇ। ਮਹਾਰਾਜ ਜੀ ਕਹਿੰਦੇ ਪ੍ਰਿਥੀ ਚੰਦ ਉੱਠ ਜਾ ਇੱਥੋਂ ਹੁਣ, ਸਾਡੇ ਸਾਹਮਣੇ ਨਾ ਬੈਠੀ, ਤੇ ਅੱਜ ਤੋਂ ਬਾਅਦ ਸਾਡੇ ਮੂੰਹ ਨਾ ਲੱਗੀ।
ਬੜ ਦੁਰਭਾਗ ਲਾਲ ਸਾਧਨ
ਕੇ, ਮਾੜਾ ਮਾੜੇ ਭਾਗਾਂ ਵਾਲਾ ਦੁਰਭਾਗ, ਤੇਰੇ ਤੋਂ ਵੱਡੇ ਦੁਰਭਾਗ ਕਿਹਦੇ ਹੋ ਸਕਦੇ ਨੇ, ਕਿ ਗੁਰੂ ਘਰ ਚ ਜਨਮ ਲੈ ਕੇ ਵੀ ਤੇਰੇ ਅੰਦਰੋਂ ਧਨ ਦੀ ਲਾਲਸਾ ਨਹੀਂ ਗਈ, ਤੇਰੇ ਅੰਦਰ ਧਨ ਦੀ ਲਾਲਸਾ ਬਣੀ ਹੋਈ ਹੈ, ਤੂੰ ਗੁਰਤਾ ਗੱਦੀ ਨੂੰ ਧਨ ਦਾ ਜ਼ਰੀਆ ਸਮਝਣਾ, ਗੁਰਤਾ ਗੱਦੀ ਤੇ ਬੈਠਾਂਗਾ ਤੇ ਮਾਇਆ ਕਮਾਵਾਂਗਾ, ਇਸ ਜ਼ਰੀਏ ਇਹ ਗੁਰਤਾ ਗੱਦੀ ਧਨ ਕਮਾਉਣ ਦਾ ਜ਼ਰੀਆ ਨਹੀਂ, ਇਹ ਤਾਂ ਜੀਵਾਂ ਦੇ ਕਲਿਆਣ ਕਰਨ ਵਾਸਤੇ ਹੈ, ਤੇ ਤੂੰ ਸਿਰਫ ਆਪਣੇ ਮਨ ਚ ਧਨ ਦੀ ਲਾਲਸਾ ਰੱਖੀ ਹੈ, ਤੂੰ ਮਹਾ ਦੁਰਭਾਗਾ ਹੈ।
ਦੁਰਮਤ ਵਿਖੈ ਬਿਰਤੀ ਅਤ ਮਨ ਕੇ,
ਤੇਰੇ ਮਨ ਦੀ ਬਿਰਤੀ ਮਾੜੀ ਮਤ ਚ ਲੱਗੀ ਹੈ, ਦੁਰਮਤ ਵਿਚ ਲੱਗੀ ਹੋਈ ਹੈ।
ਸੁਣ ਪ੍ਰਿਥੀ ਆ ਕਹਿ ਜੋ ਮੁਝ ਤਿਆਗੇ, ਤੁਮ ਵੀ ਨੈ ਕਬੂ ਮੁਖ ਲਾਗੇ।
ਜਦੋਂ ਮਹਾਰਾਜ ਜੀ ਨੇ ਕਿਹਾ ਨਾ ਪ੍ਰਿਥੀ ਉੱਠ ਜਾ ਇੱਥੋਂ, ਸਾਡੇ ਮੂੰਹ ਨਾ ਲੱਗੀ ਮੁੜ ਕੇ, ਤੇਰੀ ਮਾੜੀ ਮੱਤ ਹੈ, ਤੂੰ ਮਾੜੀ ਮੱਤ ਵਿਚ ਆਪਣਾ ਮਨ ਲਾਇਆ ਹੋਇਆ, ਤੇ ਅੱਗੋਂ ਪ੍ਰਿਥੀਆ ਵੀ ਜਵਾਬ ਪਲਟਵਾਂ ਦਿੰਦਾ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਨੂੰ ਕਹਿੰਦਾ, ਜੇ ਤੁਸੀਂ ਮੈਨੂੰ ਤਿਆਗਣ ਲੱਗੇ ਹੋ ਨਾ, ਤੇ ਚੰਗਾ ਫਿਰ ਤੁਸੀਂ ਵੀ ਮੇਰੇ ਮੂੰਹ ਨਾ ਲੱਗਿਆ ਜੇ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਨੂੰ ਅੱਗੋਂ ਜਵਾਬ ਦਿੰਦਾ ਪਲਟਵਾਂ ਕਿ ਤੁਸੀਂ ਵੀ ਅੱਜ ਤੋਂ ਬਾਅਦ ਮੇਰੇ ਮੁੱਖ ਨਾ ਲੱਗਿਆ ਜੇ।
ਦੁਵੇਰਾ ਮੈਂ ਤਿਆਗਿਓ ਤੁਮਰੋ ਕਰਿਓ ਤੁਮਨੇ ਤਿਆਗਿਓ ਮੋਏ।
ਲੱਗਾ ਮੈਂ ਤੁਹਾਨੂੰ ਤਿਆਗਿਆ, ਤੁਸੀਂ ਮੈਨੂੰ ਤਿਆਗ ਦਿੱਤਾ। ਜੇ ਤੁਸੀਂ ਮੈਨੂੰ ਤਿਆਗ ਦਿੱਤਾ ਤੇ ਮੈਂ ਤੁਹਾਨੂੰ ਤਿਆਗਿਆ।
ਪਲਟੋ ਮੈਂ ਜਬ ਲੇ ਹੋ ਸ਼ਾਂਤ ਹਿਰਦੇ ਤਬ ਹੋਏ।
ਮੈਂ ਇਸ ਗੱਲ ਦਾ ਬਦਲਾ ਲਵਾਂਗਾ ਤੁਹਾਡੇ ਕੋਲੋਂ। ਪਲਟਾ ਪਲਟਾ ਕਹਿੰਦੇ ਨੇ ਬਦਲੇ ਨੂੰ, ਤੇ ਜਦੋਂ ਬਦਲਾ ਲਵਾਂਗਾ ਨਾ ਤਾਂ ਮੇਰੇ ਕਲੇਜੇ ਨੂੰ ਸ਼ਾਂਤੀ ਪੈਣੀ ਹੈ, ਤਾਂ ਮੇਰਾ ਹਿਰਦਾ ਸ਼ਾਂਤ ਹੋਣਾ। ਜਦੋਂ ਮੈਂ ਤੁਹਾਡੇ ਕੋਲੋਂ ਬਦਲਾ ਲਵਾਂਗਾ ਪਲਟਾ ਲਵਾਂਗਾ ਤਾਂ ਮੇਰੇ ਮਨ ਨੂੰ ਸ਼ਾਂਤੀ ਮਿਲੇਗੀ।
ਜੋ ਪਈ ਪਿਤ ਸੁਤ ਜੁਗ ਕੋ ਦੁੱਖ ਦੇਖ ਲਾਵੋ।
ਤੁਹਾਨੂੰ ਪਿਤਾ ਪੁੱਤਰ ਦੋਵਾਂ ਨੂੰ, ਗੁਰੂ ਅਰਜਨ ਸਾਹਿਬ ਤੇ ਤੁਹਾਨੂੰ ਪਿਤਾ ਪੁੱਤਰ ਦੋਵਾਂ ਨੂੰ ਮੈਂ ਤੁਹਾਨੂੰ ਦੁੱਖ ਵਿਖਾਵਾਂਗਾ, ਤੁਹਾਨੂੰ ਵਿਖਾਵਾਂਗਾ ਵੀ ਦੁੱਖ ਕੀ ਹੁੰਦਾ। ਹੁਣ ਤੱਕ ਤੁਸੀਂ ਦੁੱਖ ਨੀ ਨਾ ਵੇਖਿਆ, ਮੈਂ ਵਿਖਾਵਾਂਗਾ ਤੁਹਾਨੂੰ ਦੁੱਖ ਕੀ ਹੁੰਦਾ।
ਤੋ ਮੈਂ ਪ੍ਰਿਥੀਆ ਨਾਮ ਧਰਾਵੋ।
ਜੇ ਪਿਤਾ ਪੁੱਤਰ ਦੋਵਾਂ ਨੂੰ ਮੈਂ ਦੁੱਖ ਵਿਖਾਵਾਂਗਾ ਤਾਂ ਮੈਂ ਆਪਣੇ ਆਪ ਨੂੰ ਪ੍ਰਿਥੀ ਚੰਦ ਕਹਾਵਾਂਗਾ, ਨਹੀਂ ਤਾਂ ਆਪਣਾ ਨਾਂ ਬਦਲ ਕੇ ਰੱਖ ਦਿਆਂਗਾ। ਇੱਥੋਂ ਤੱਕ ਪ੍ਰਿਥੀਆ ਬੋਲਿਆ ਕਿ ਮੈਂ ਤਾਂ ਆਪਣਾ ਨਾਂ ਪ੍ਰਿਥੀਆ ਕਹਾਵਾਂਗਾ।
ਤ੍ਰਿਸਕਾਰਤ ਕਹਿ ਏਵ ਕਠੋਰਾ।
ਇੱਦਾਂ ਦੇ ਕਠੋਰ ਬੋਲ ਬੋਲ ਕੇ ਸਤਿਗੁਰਾਂ ਦਾ ਤ੍ਰਿਸਕਾਰ ਤੇ ਨਿਰਾਦਰ ਕਰਕੇ
ਉੱਠਿਓ ਨਿਕਸ ਗਮਨਿਓ ਕਰ ਓਰਾ।
ਉੱਠਿਆ ਗੁਰੂ ਰਾਮਦਾਸ ਸਾਹਿਬ ਕੋਲੋਂ ਤੇ ਆਪਣੇ ਘਰ ਨੂੰ ਤੁਰ ਪਿਆ, ਜਿੱਥੇ ਇਹਦਾ ਆਪਣਾ ਆਸਣ ਸੀ ਪ੍ਰਿਥੀ ਚੰਦ ਦਾ। ਆਪਣੇ ਘਰ ਵਾਲੇ ਪਾਸੇ ਨੂੰ ਤੁਰ ਪਿਆ ਗੁਰੂ ਰਾਮਦਾਸ ਸਾਹਿਬ ਕੋਲੋਂ ਉੱਠ ਕੇ।
ਜਲਤ ਜਾਤ ਕਟੁਬਾ ਕੀ ਉਚਾਰਤ।
ਸੁਣਦਾ ਜਾਂਦਾ ਵੀ ਉੱਠ ਕੇ ਕੌੜੇ ਬੋਲ ਹੀ ਬੋਲੀ ਜਾਂਦਾ। ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਰਜਨ ਸਾਹਿਬ ਵਾਸਤੇ ਮਾੜੇ ਸ਼ਬਦ ਹੀ ਵਰਤਦਾ ਜਾ ਰਿਹਾ, ਤੁਰਿਆ ਜਾਂਦਾ ਵੀ ਕੌੜੇ ਬੋਲ ਬੋਲਦਾ ਜਾ ਰਿਹਾ।
ਉੱਚੀ ਧੁਨ ਸਭ ਕੇ ਸ਼੍ਰੁਤ ਡਾਰਤ।
ਉੱਚੀ ਆਵਾਜ਼ ਵਿਚ ਬੋਲਦਾ ਵੀ ਲਾਗੇ ਸਿੱਖ ਵੀ ਸੁਣਨ ਸਾਰੇ ਕਿ ਮੈਂ ਪਿਤਾ ਜੀ ਨਾਲ ਲੜ ਰਿਹਾ ਤੇ ਉਨ੍ਹਾਂ ਨੂੰ ਕੌੜੇ ਬੋਲ ਪਿਆ ਬੋਲਦਾ। ਇਹਦੇ ਵਿਚ ਵੀ ਆਪਣੀ ਵਡਿਆਈ ਸਮਝ ਰਿਹਾ। ਉੱਚੀ ਉੱਚੀ ਆਵਾਜ਼ ਵਿਚ ਬੋਲ ਕੇ ਸਾਰਿਆਂ ਨੂੰ ਸੁਣਾਉਂਦਾ, ਉੱਚੀ ਆਵਾਜ਼ ਵਿਚ ਬੋਲਦਾ।
ਆਪਣੇ ਸਦਨ ਪ੍ਰਵੇਸ਼ਿਓ ਜਾਏ।
ਰਸਤੇ ਵਿਚ ਵੀ ਗਲੀ ਵਿਚ ਵੀ ਉੱਚੀ ਉੱਚੀ ਬੋਲਦਾ ਜਾ ਰਿਹਾ ਕੌੜੇ ਸ਼ਬਦ, ਤੇ ਆਪਣੇ ਘਰ ਗਿਆ ਔਰ ਆਪਣੇ ਘਰ ਚ ਜਾ ਕੇ ਪ੍ਰਵੇਸ਼ ਕਰ ਗਿਆ।
ਮਹਾ ਦੁਖ ਇਸ ਬਸ ਨਾ ਬਸਾਏ।
ਬੜਾ ਦੁਖੀ ਹੈ, ਗੁੱਸਾ ਬੜਾ ਪ੍ਰਿਥੀ ਚੰਦ ਦੇ ਅੰਦਰ, ਪਰ ਇਹਦਾ ਕੋਈ ਬਸ ਨਹੀਂ ਚੱਲ ਰਿਹਾ, ਇਹਦਾ ਕੋਈ ਬਸ ਨਹੀਂ ਚੱਲਦਾ।
ਨਿਸਾ ਵਿਖੇ ਸ੍ਰੀ ਗੁਰੂ ਵਿਚਾਰਾ, ਰਾਰ ਕਰਨ ਮੈਂ ਇਹ ਛਲਵਾਰਾ।
ਰਾਤ ਦਾ ਸਮਾਂ ਹੋਇਆ ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਪ੍ਰਿਥੀਏ ਦਾ ਸੁਭਾਅ ਹੈ ਛਲ ਵਾਲਾ ਤੇ ਕਪਟੀ ਹੈ, ਝਗੜਾਲੂ ਹੈ, ਇਹਨੇ ਇੱਥੇ ਜੇ ਰਹੇ ਅਸੀਂ ਤੇ ਝਗੜਾ ਹੀ ਕਰੀ ਜਾਣਾ ਰੋਜ਼। ਇਹ ਰੋਜ਼ ਰੋਜ਼ ਗੁਰੂ ਘਰ ਦੇ ਵਿਚ ਝਗੜਾ ਹੋਵੇ ਇਹ ਵੀ ਚੰਗਾ ਨਹੀਂ। ਅਸੀਂ ਸ਼ਾਂਤ ਹੋਏ ਰਹਿ ਕੇ ਬੈਠੇ ਵੀ ਰਹੀਏ, ਪਰ ਇਹਨੇ ਬੋਲਣੋਂ ਬਾਅਦ ਨਹੀਂ ਆਉਣਾ। ਇਹਨੇ ਕੌੜੇ ਬੋਲ ਬੋਲੀ ਜਾਣੇ ਨੇ, ਭੈੜੇ ਬੋਲ ਬੋਲੀ ਜਾਣੇ ਨੇ। ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਵਿਚਾਰ ਕਰਦੇ ਵੀ ਰਾਰ ਕਰਨ ਮੈਂ ਇਹ ਛਲ ਵਾਰਾ, ਲੜਾਈ ਕਰਨ ਵਿਚ ਇਹ ਬੜਾ ਵੱਡਾ ਛਲੀਆ। ਇਹਨੇ ਬੜੇ ਤਰੀਕਿਆਂ ਦੇ ਨਾਲ ਹਰ ਵੇਲੇ ਬਹਾਨੇ ਹੀ ਲੱਭਣੇ ਨੇ ਝਗੜਾ ਕਰਨ ਦੇ, ਲੜਾਈ ਕਰਨ ਦੇ।
ਅਨਕ ਵਿਘਨ ਕੋ ਥਾਮੀ ਉਪਾਏ।
ਅਨਕ ਤਰ੍ਹਾਂ ਦੇ ਉਪਾਅ ਕਰਨੇ ਨੇ ਤੇ ਵਿਘਨ ਪੈਦਾ ਕਰੇਗਾ। ਗੁਰੂ ਘਰ ਦੀਆਂ ਸੰਗਤਾਂ ਨੂੰ ਵੀ ਹੋ ਸਕਦਾ ਤੰਗ ਕਰੇ, ਜੇ ਸੰਗਤ ਆਵੇਗੀ ਉਨ੍ਹਾਂ ਨੂੰ ਵੀ ਇਹ ਪਰੇਸ਼ਾਨ ਕਰੇਗਾ।
ਮੈਂ ਇਹ ਡਰੈ ਕੁਮਤ ਕੋ ਉਪਾਏ।
ਟਲਣ ਵਾਲਾ ਨਹੀਂ, ਇਹਨੇ ਬਾਅਦ ਨਹੀਂ ਆਉਣਾ, ਮਰਨ ਦੇ ਦਮ ਤੱਕ ਇਹਨੇ ਬਾਅਦ ਨਹੀਂ ਆਉਣਾ। ਆਪਣੇ ਇਸ ਲੜਾਈ ਵਾਲੇ ਝਗੜਾਲੂ ਸੁਭਾਅ ਨੂੰ ਇਹਨੇ ਨਹੀਂ ਛੱਡਣਾ।
ਤਨ ਤਿਆਗਨ ਕੋ ਸਮਾਂ ਸੋ ਆਏਵ।
ਰਾਮਦਾਸ ਸਾਹਿਬ ਵਿਚਾਰ ਕਰਦੇ ਨੇ ਵੀ ਸਾਡੇ ਸਰੀਰ ਦੇ ਤਿਆਗਣ ਦਾ ਹੁਣ ਸਮਾਂ ਆ ਗਿਆ।
ਜਿਵ ਸ੍ਰੀ ਅਮਰ ਬਾਤ ਫੁਰਮਾਏਵ।
ਨਾਲੇ ਸਾਡੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਹੁਕਮ ਕੀਤਾ ਹੋਇਆ,
ਹਮ ਕੋ ਉਚਿਤ ਕਰਨ ਸੋ ਕੀਨਾ ਜਥਾ ਹੁਕਮ ਪਰਮੇਸ਼ਰ ਦੀਨਾ।
ਅਸੀਂ ਤਾਂ ਉਹੀ ਕੰਮ ਉਚਿਤ ਕਰਨ ਸਾਡੇ ਵਾਸਤੇ ਉਹੀ ਕੰਮ ਉਚਿਤ ਕਰਨ ਯੋਗ ਸੀ ਜੋ ਪਰਮੇਸ਼ਰ ਨੇ ਗੁਰੂ ਪਰਮੇਸ਼ਰ ਨੇ ਸਾਨੂੰ ਹੁਕਮ ਦਿੱਤਾ ਅਸੀਂ ਉਸੇ ਤਰ੍ਹਾਂ ਕਰ ਦਿੱਤਾ। ਪਰਮੇਸ਼ਰ ਦਾ ਹੁਕਮ ਹੋਇਆ ਕਿ ਅਸੀਂ ਗੁਰੂ ਅਰਜਨ ਦੇਵ ਸਾਹਿਬ ਨੂੰ ਗੁਰਿਆਈ ਦੇ ਦਿੱਤੀ, ਸਾਡੀ ਮਰਜ਼ੀ ਨਹੀਂ, ਇੱਥੇ ਪਰਮੇਸ਼ਰ ਦੀ ਮਰਜ਼ੀ ਚੱਲੀ। ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਵੇਂ ਹੁਕਮ ਵਰਤਿਆ ਹੈ ਉਸੇ ਤਰ੍ਹਾਂ ਅਸੀਂ ਕੀਤਾ, ਹੁਣ ਵੀ ਉਨ੍ਹਾਂ ਦਾ ਹੀ ਹੁਕਮ ਵਰਤ ਰਿਹਾ, ਉਹੀ ਪ੍ਰੇਰ ਰਹੇ ਨੇ ਕਿ ਹੁਣ ਅਸੀਂ ਇੱਥੇ ਅੰਮ੍ਰਿਤਸਰ ਸਾਹਿਬ ਨਾ ਰਹੀਏ, ਇੱਥੋਂ ਚਲੇ ਜਾਈਏ, ਗੋਇੰਦਵਾਲ ਸਾਹਿਬ ਚਲੇ ਜਾਈਏ।
ਨਿਕਟ ਨਰੈ ਪ੍ਰਿਥੀਆ ਤਬੈ ਹਮ ਤਨ ਤਿਆਗਨ ਕਰੈ ਜਬ।
ਮਹਾਰਾਜ ਜੀ ਸੋਚਦੇ ਨੇ ਗੁਰੂ ਰਾਮਦਾਸ ਸਾਹਿਬ ਕਿ ਹੁਣ ਸਾਡੇ ਸਰੀਰ ਤਿਆਗਣ ਦਾ ਸਮਾਂ ਆ ਗਿਆ, ਪਰ ਅਸੀਂ ਚਾਹੁੰਦੇ ਹਾਂ ਵੀ ਜਦੋਂ ਅਸੀਂ ਸਰੀਰ ਤਿਆਗੀਏ ਉਦੋਂ ਪ੍ਰਿਥੀਆ ਨਾ ਸਾਡੇ ਕੋਲ ਹੋਵੇ, ਇਹ ਪ੍ਰਿਥੀ ਚੰਦ ਸਾਡੇ ਕੋਲ ਨਾ ਹੋਵੇ, ਕਿਉਂਕਿ ਝਗੜਾਲੂ ਇਹਨੇ ਝਗੜਾ ਹੀ ਕਰਨਾ, ਇਹ ਸਾਡੇ ਕੋਲ ਨਾ ਹੋਵੇ ਜਦੋਂ ਅਸੀਂ ਆਪਣਾ ਤਨ ਤਿਆਗੀਏ।
ਕਰਤਾ ਇਹ ਉਤਪਾਤ ਵਿਸਾਲਾ,
ਇਹ ਤਾਂ ਬੜਾ ਉਤਪਾਤ ਕਰਦਾ, ਉਪਦਰਵ ਕਰਦਾ, ਬੜੇ ਝਗੜੇ ਕਰਦਾ, ਝਗੜਾਲੂ ਹੈ।
ਸ੍ਰੀ ਅਰਜਨ ਤੇਰਾ ਨਿਰਾਲਾ,
ਗੁਰੂ ਅਰਜਨ ਸਾਹਿਬ ਨਾਲ ਵੀ ਮਿਲ ਕੇ ਨਹੀਂ ਰਹਿਣਾ ਸਾਡੇ ਤੋਂ ਬਾਅਦ, ਤੇ ਗੁਰੂ ਅਰਜਨ ਸਾਹਿਬ ਤੋਂ ਵੀ ਇਹਨੇ ਨਿਰਾਲਾ ਹੀ ਰਹਿਣਾ, ਇਹਨੇ ਆਪਣਾ ਵੱਖਰਾ ਹੀ ਡੰਕਾ ਵਜਾਉਣਾ, ਇਹਨੇ ਆਪਣਾ ਵੱਖਰਾ ਹੀ ਪ੍ਰਚਾਰ ਕਰਨਾ।
ਹੇਠਾਂ ਬਣੇ ਨਮੀ ਕੀ ਬਾਤੇ,
ਇੱਥੇ ਰਹਿ ਕੇ ਚੰਗੀ ਗੱਲ ਨਹੀਂ ਬਣਨੀ।
ਗੋਇੰਦਵਾਲ ਚਲੇ ਉੱਠ ਪ੍ਰਾਤੇ,
ਕੱਲ ਸਵੇਰ ਹੁੰਦਿਆਂ ਹੀ ਅਸੀਂ ਇੱਥੋਂ ਗੋਇੰਦਵਾਲ ਸਾਹਿਬ ਨੂੰ ਚਾਲੇ ਪਾ ਦੇਣੇ ਨੇ, ਗੋਇੰਦਵਾਲ ਸਾਹਿਬ ਚਲੇ ਜਾਣਾ।
ਸ੍ਰੀ ਗੁਰੂ ਅਮਰਦਾਸ ਕੇ ਨੰਦ,
ਉੱਥੇ ਗੁਰੂ ਅਮਰਦਾਸ ਸਾਹਿਬ ਜੀ ਦੇ ਪੁੱਤਰ ਨੇ ਗੋਇੰਦਵਾਲ ਸਾਹਿਬ ਵਿੱਚ, ਉਹ ਬੜੇ ਸਿਆਣੇ ਹਨ।
ਮੋਹਨ ਸੁਮਤ ਮੋਰੀ ਚੰਦ,
ਬਾਬਾ ਮੋਹਨ ਜੀ ਜੋ ਬੜੇ ਸਿਆਣੇ ਸੁਮਤ ਵਾਲੇ ਨੇ, ਬਾਬਾ ਮੋਹਰੀ ਜੀ ਜਿਨ੍ਹਾਂ ਨੇ ਸਾਰੇ ਗੁਰੂ ਘਰ ਦੀ ਮਰਿਆਦਾ ਵੇਖੀ ਹੈ, ਉਨ੍ਹਾਂ ਗੁਰੂ ਘਰ ਰਹਿ ਕੇ ਬੜੀ ਘਾਲਣਾ ਘਾਲੀ ਸੇਵਾ ਕੀਤੀ ਹੈ, ਬਾਬਾ ਮੋਹਰੀ ਜੀ ਵੀ ਬੜੇ ਸਿਆਣੇ ਤੇ ਸੁਮਤ ਵਾਲੇ ਨੇ।
ਸ੍ਰੀ ਅਰਜਨ ਕੀ ਬਾਹੇ ਗਹਾਏ, ਤੀਰ ਬਿਪਾਸਾ ਚਲੇ ਸਮਾਏ।
ਮੈਂ ਗੁਰੂ ਅਰਜਨ ਸਾਹਿਬ ਦੀ ਬਾਂਹ ਬਾਬਾ ਮੋਹਨ ਤੇ ਬਾਬਾ ਮੋਹਰੀ ਨੂੰ ਫੜਾ ਦਿਆਂ ਤੇ ਉਨ੍ਹਾਂ ਨੂੰ ਆਖਾਂ ਵੀ ਇਨ੍ਹਾਂ ਨੂੰ ਹੁਣ ਤੁਸੀਂ ਸੰਭਾਲੋ, ਕਿਉਂਕਿ ਹੁਣ ਸਾਡਾ ਤਾਂ ਜੋਤੀ ਜੋਤ ਸਮਾਉਣ ਦਾ ਸਮਾਂ ਆ ਗਿਆ। ਗੁਰੂ ਅਮਰਦਾਸ ਸਾਹਿਬ ਨੇ ਆਪਣੀ ਉਮਰ ਚ ਸਾਨੂੰ ਆਪਣੀ ਉਮਰ ਦਿੱਤੀ ਸੀ, 6 ਵਰਿਆਂ ਦੀ ਉਮਰ ਦਿੱਤੀ ਸੀ, ਉਹ ਉਮਰ ਹੁਣ ਪੂਰੀ ਹੋ ਚੁੱਕੀ ਹੈ ਤੇ ਅਸੀਂ ਬਿਆਸ ਦਰਿਆ ਦੇ ਕੰਢੇ ਤੇ ਜਾ ਕੇ ਹੁਣ ਜੋਤੀ ਜੋਤ ਸਮਾ ਜਾਈਏ, ਸਰੀਰ ਤਿਆਗ ਦੇਈਏ, ਔਰ ਗੁਰੂ ਅਰਜਨ ਸਾਹਿਬ ਦੀ ਬਾਂਹ ਬਾਬਾ ਮੋਹਨ ਤੇ ਬਾਬਾ ਮੋਹਰੀ ਜੀ ਨੂੰ ਫੜਾ ਦੇਈਏ, ਉਹ ਸਿਆਣੇ ਹਨ।
ਨਿਕਟ ਹਕਾਰਨ ਕੀ ਨਸ ਭਾਮੀ,
ਉਸੇ ਵਕਤ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਮਹਿਲ ਮਾਤਾ ਭਾਨੀ ਜੀ ਨੂੰ ਆਪਣੇ ਕੋਲ ਬੁਲਾਇਆ।
ਸਰਬ ਭੇਦ ਸਮਝਾ ਮਨ ਮਾਨੀ,
ਮਾਤਾ ਭਾਨੀ ਜੀ ਨੂੰ ਸਾਰਾ ਭੇਦ ਗੁਰੂ ਰਾਮਦਾਸ ਸਾਹਿਬ ਜੀ ਨੇ ਸਮਝਾਇਆ, ਸਾਰੀ ਗੱਲ ਸਮਝਾਈ।
ਗੋਇੰਦਵਾਲ ਪ੍ਰਾਪਤ ਤੋਂ ਚਲੀਐ, ਨਹਿਰ ਬਿਖੈ ਅਖਿਲ ਸੰਗ ਮਿਲੀਐ।
ਮਹਾਰਾਜ ਜੀ ਨੇ ਆਖਿਆ ਭਾਨੀ ਜੀ ਆਪਾਂ ਸਵੇਰੇ ਗੋਇੰਦਵਾਲ ਸਾਹਿਬ ਚੱਲਣਾ, ਉਥੇ ਚੱਲੋ, ਆਪ ਜੀ ਵੀ ਚੱਲੋ, ਆਪਣੇ ਪੇਕੇ ਪਰਿਵਾਰ ਨੂੰ, ਨਹਿਰ ਕਹਿੰਦੇ ਨੇ ਪੇਕੇ ਪਰਿਵਾਰ ਨੂੰ, ਤੇ ਆਪਣੇ ਪੇਕੇ ਸਾਰੇ ਪੇਕੇ ਪਰਿਵਾਰ ਨੂੰ ਚੱਲ ਕੇ ਉਥੇ ਮਿਲੋ ਤੇ ਆਨੰਦਿਤ ਹੋਵੋ, ਆਪਾਂ ਕੱਲ ਨੂੰ ਸ੍ਰੀ ਗੋਇੰਦਵਾਲ ਸਾਹਿਬ ਚੱਲਣਾ ਹੈ।
ਪੁੰਨ ਭਾਈ ਬੁੱਢਾ ਸਮਝਾਇਓ, ਹੋਰ ਹੋਤ ਤਿਆਰੀ ਕਰਵਾਇਓ।
ਫਿਰ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਸਾਰੀ ਗੱਲ ਸਮਝਾਈ, ਜਿਹੜਾ ਵੀ ਕੰਮ ਸਤਿਗੁਰੂ ਜੀ ਕਰਦੇ ਸੀ ਬਾਬਾ ਬੁੱਢਾ ਜੀ ਨਾਲ ਸਲਾਹ ਕਰਦੇ ਸਨ। ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਸਾਰੀ ਗੱਲ ਸਮਝਾਈ ਕਿ ਕੱਲ ਸਵੇਰ ਹੁੰਦੇ ਆਪਾਂ ਸ੍ਰੀ ਗੋਇੰਦਵਾਲ ਸਾਹਿਬ ਚੱਲਣਾ ਹੈ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਤਿਆਰੀ ਕਰਵਾ ਲਈ, ਸਾਜੋ ਸਮਾਨ ਇਕੱਠਾ ਕਰਵਾ ਲਿਆ।
ਕਹਿ ਕਰ ਖਾਨ ਪਾਨ ਕੋ ਕਰਕੇ,
ਰਾਤ ਦਾ ਸਮਾਂ ਸੀ, ਖਾਨ ਪਾਨ ਕਰਕੇ ਲੰਗਰ ਪ੍ਰਸ਼ਾਦਾ ਛਕ ਕੇ,
ਜਥਾ ਸੁਖ ਸੀ ਜਾ ਪਰਕੇ,
ਮਹਾਰਾਜ ਜੀ ਆਪਣੇ ਸੋਹਣਿਆ ਸੁਖਾਸਣਾ ਤੇ, ਬੜੀ ਸੋਹਣੀ ਸੇਜਾ ਮੇਰੇ ਸਤਿਗੁਰੂ ਜੀ ਉਹਦੇ ਤੇ ਬਿਰਾਜਮਾਨ ਹੋਏ ਨੇ।
ਜਾਮ ਜਾਮਨੀ ਤੇ ਉੱਠ ਜਾਗੇ,
ਜਾਮ ਜਾਮਨੀ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਜਾਗੇ ਹਨ।
ਕੀ ਕਿਰਿਆ ਕਰਨ ਕੋ ਲਾਗੇ,
ਔਰ ਸਤਿਗੁਰੂ ਜੀ ਦੀ ਜਿਹੜੀ ਨਿਤ ਕਿਰਿਆ ਸੀ ਅੰਮ੍ਰਿਤ ਵੇਲੇ ਉੱਠ ਕੇ ਸਰੀਰ ਦੀ ਕਿਰਿਆ ਸੋਧਣੀ, ਉਹ ਨਿਤ ਕਿਰਿਆ ਸਤਿਗੁਰੂ ਜੀ ਕਰਨ ਲੱਗੇ।
ਮਜਨ ਜਿਬ੍ਰਿਤੀ ਟਿਕਾਏ,
ਇਸ਼ਨਾਨ ਪਾਨ ਕਰਕੇ ਬੜੇ ਸੋਹਣੇ ਵਸਤਰ ਸਰੀਰ ਤੇ ਧਾਰ ਕੇ ਸਤਿਗੁਰੂ ਜੀ ਆਪਣੇ ਆਸਣ ਤੇ ਬੈਠੇ ਨੇ ਔਰ ਆਪਣੇ ਆਸਣ ਤੇ ਬੈਠ ਕੇ ਆਪਣੇ ਸਰੂਪ ਵਿਚ ਆਪਣੀ ਬਿਰਤੀ ਨੂੰ ਟਿਕਾਇਆ ਹੈ, ਆਪਣੇ ਨਿਜ ਆਤਮ ਆਨੰਦ ਵਿਚ ਆਪਣੀ ਬਿਰਤੀ ਨੂੰ ਟਿਕਾਇਆ ਹੈ, ਅਭੇਦ ਕੀਤਾ ਹੈ।
ਆਨੰਦ ਆਤਮ ਵਿਖੇ ਸਮਾਈ,
ਆਨੰਦ ਆਤਮ ਵਿਚ ਸਤਿਗੁਰਾਂ ਦੀ ਬਿਰਤੀ ਟਿਕ ਗਈ ਹੈ।
ਛੁੱਟੀ ਸਮਾਧ ਦੇ ਸੁਧ ਲਈ,
ਆਪਣੇ ਆਨੰਦ ਆਤਮ ਦੇ ਵਿਚ ਸਤਿਗੁਰੂ ਜੀ ਸਮਾ ਗਏ ਹਨ, ਜਿੱਥੇ ਸਦਾ ਹੀ ਆਨੰਦ ਵਰਤਦਾ ਹੈ, ਕਿਉਂਕਿ ਸਾਹਿਬ ਦਾ ਸਰੂਪ ਹੀ ਸਤ ਚੇਤਨ ਤੇ ਆਨੰਦ ਸਰੂਪ ਹੈ। ਸਦਾ ਸੱਚ ਦਾਨੰਦ ਸਰਵੰਗ ਪ੍ਰਣਾਸੀ, ਸਦਾ ਹੀ ਸਤਿਗੁਰੂ ਜੀ ਆਨੰਦ ਸਰੂਪ ਨੇ। ਉਸ ਪਰਮ ਆਨੰਦ ਵਿਚ ਸਤਿਗੁਰੂ ਜੀ ਸਮਾ ਗਏ। ਦੋ ਘੜੀਆਂ ਜਦੋਂ ਰਾਤ ਬਾਕੀ ਰਹੀ, ਫਿਰ ਸਤਿਗੁਰਾਂ ਦੀ ਸਮਾਧੀ ਖੁੱਲੀ, ਕਿਉਂਕਿ ਅੱਗੇ ਦਿਨ ਚੜਿਆਂ ਤੱਕ ਸਤਿਗੁਰੂ ਜੀ ਦੀ ਸਮਾਧੀ ਲੱਗਦੀ ਸੀ। ਅੱਜ ਸਤਿਗੁਰਾਂ ਨੇ ਚੱਲਣਾ ਹੈ ਛੇਤੀ, ਇਸ ਕਰਕੇ ਦੋ ਘੜੀਆਂ ਰਾਤ ਰਹਿੰਦੀ ਸੀ, ਅੰਮ੍ਰਿਤ ਵੇਲੇ ਦਾ ਸਮਾਂ ਸੀ। ਤੋ ਸਤਿਗੁਰੂ ਜੀ ਦੀ ਸਮਾਧੀ ਖੁੱਲੀ, ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਨੇਤਰ ਖੁੱਲੇ ਹਨ।
ਕਹਿ ਕਰ ਸਭ ਤਿਆਰੀ ਕਰਵਾਏ,
ਸਤਿਗੁਰਾਂ ਨੇ ਹੁਕਮ ਕਰਕੇ ਸਾਰੀ ਸੰਗਤ ਨੂੰ, ਜਿਨ੍ਹਾਂ ਨੇ ਨਾਲ ਜਾਣਾ ਸੀ ਪਰਿਵਾਰ ਨੂੰ, ਤਿਆਰੀ ਕਰਵਾ ਲਈ ਚੱਲਣ ਦੀ।
ਸ੍ਰੀ ਅਰਜਨ ਭਾਨੀ ਸੰਗ ਜਾਏ,
ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਮਾਤਾ ਭਾਨੀ ਜੀ ਦੇ ਕੋਲ ਗਏ ਨੇ।
ਪ੍ਰਥਮ ਪੰਥ ਇਨ ਗਮਨ ਕਰਾਇਓ, ਕੀਤਕ ਸਿੱਖ ਦਾਸ ਸੰਗ ਲਾਇਓ।
ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਮਾਤਾ ਭਾਨੀ ਜੀ ਔਰ ਗੁਰੂ ਅਰਜਨ ਸਾਹਿਬ ਨੂੰ ਪਹਿਲਾਂ ਭੇਜ ਦਿੱਤਾ ਕਿ ਤੁਸੀਂ ਪਹਿਲਾਂ ਚਲੇ ਜਾਓ, ਅਸੀਂ ਪਿੱਛੋਂ ਆਉਂਦੇ ਹਾਂ, ਤੁਸੀਂ ਇੰਨੇ ਨੂੰ ਚੱਲੋ। ਨਾਲ ਦਾਸੀਆਂ ਦਾਸ ਵੀ ਭੇਜ ਦਿੱਤੇ, ਸੇਵਕ ਵੀ ਭੇਜ ਦਿੱਤੇ।
ਗੁਰੂ ਅਰੂਢ ਹੋਏ ਪ੍ਰਸਥਾਨੇ,
ਮਾਤਾ ਭਾਨੀ ਜੀ ਔਰ ਗੁਰੂ ਅਰਜਨ ਸਾਹਿਬ ਜੀ ਪਹਿਲਾਂ ਅੱਗੇ ਚਲੇ ਗਏ। ਜਦੋਂ ਵਾਹਵਾ ਦੂਰ ਤੱਕ ਚਲੇ ਗਏ, ਪਿੱਛੋਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਆਪਣੀ ਸਵਾਰੀ ਤੇ ਸਵਾਰ ਹੋਏ ਤੇ ਸਤਿਗੁਰਾਂ ਨੇ ਵੀ ਪ੍ਰਸਥਾਨ ਕੀਤਾ।
ਸਿੱਖ ਸੰਗ ਪ੍ਰੇਮ ਮਾਨੇ,
ਸਤਿਗੁਰਾਂ ਦੇ ਪ੍ਰੇਮੀ ਸਿੱਖ ਸਨ, ਗੁਰੂ ਦਰਸ਼ਨਾਂ ਤੋਂ ਬਿਨਾਂ ਨਹੀਂ ਸਨ ਰਹਿ ਸਕਦੇ। ਉਨ੍ਹਾਂ ਪ੍ਰੇਮ ਕਰਨ ਵਾਲਿਆਂ ਸਿੱਖਾਂ ਨੂੰ ਸਤਿਗੁਰਾਂ ਨੇ ਆਪਣੇ ਨਾਲ ਲਿਆ ਔਰ ਆਪਣੇ ਨਾਲ ਲੈ ਕੇ ਚੱਲੇ ਹਨ।
ਪ੍ਰਿਥੀਆ ਸੁਭਤ ਤਜਿਓ ਘਰ ਮਾਈ,
ਪ੍ਰਿਥੀਆ ਘਰ ਹੀ ਸੁੱਤਾ ਰਿਹਾ, ਉਹਨੂੰ ਸੁੱਤੇ ਪਏ ਨੂੰ ਛੱਡ ਗਏ ਘਰ ਚ, ਉਹਨੂੰ ਪਤਾ ਹੀ ਨਹੀਂ ਲੱਗਾ ਵੀ ਸਤਿਗੁਰੂ ਜੀ ਚਲੇ ਗਏ, ਉਹਦੇ ਕੰਨਾਂ ਚ ਖਬਰ ਹੀ ਨਹੀਂ ਪਹੁੰਚੀ। ਪ੍ਰਿਥੀਆ ਆਪਣੇ ਘਰ ਵਿਚ ਹੀ ਸੁੱਤਾ ਰਹਿ ਗਿਆ।
ਗੁਰ ਰੁੱਖ ਲੱਖ ਕਿਨ ਸੁਧ ਦੀਏ ਨਾਈ,
ਗੁਰੂ ਸਾਹਿਬ ਦਾ ਰੁੱਖ ਜਾਣ ਕੇ ਕਿਸੇ ਨੇ ਪ੍ਰਿਥੀਏ ਨੂੰ ਖਬਰ ਵੀ ਨਹੀਂ ਦਿੱਤੀ ਆ ਕੇ ਕਿ ਗੁਰੂ ਸਾਹਿਬ ਜੀ ਜਾ ਰਹੇ ਨੇ, ਕਿਉਂਕਿ ਸਤਿਗੁਰਾਂ ਦੀ ਮਰਜ਼ੀ ਸੀ ਪ੍ਰਿਥੀਏ ਨੂੰ ਪਤਾ ਹੀ ਨਾ ਲੱਗੇ, ਉਹਦੇ ਬਿਨਾਂ ਦੱਸਿਆ ਅਸੀਂ ਚਲੇ ਜਾਈਏ। ਇਸ ਕਰਕੇ ਕਿਸੇ ਸਿੱਖ ਨੇ ਵੀ ਜਾ ਕੇ ਪ੍ਰਿਥੀਏ ਨੂੰ ਇਸ ਗੱਲ ਦੀ ਖਬਰ ਨਹੀਂ ਦਿੱਤੀ।
ਭਾਦਰੋਂ ਸੁਦੀ ਪ੍ਰਿਤਬਾ ਦਿਨ ਕੋ ਗੁਰਤਾ ਤਿਲਕ ਦੀਨੇ ਅਰਜਨ ਕੋ,
ਕਹਿੰਦੇ ਭਾਦਰੋਂ ਸੁਦੀ ਇੱਕ ਦਾ ਦਿਨ ਸੀ ਜਿਸ ਦਿਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਗੁਰਿਆਈ ਦਿੱਤੀ ਹੈ। ਭਾਦਰੋਂ ਸੁਦੀ ਏਕਮ ਵਾਲੇ ਦਿਨ ਗੁਰੂ ਅਰਜਨ ਸਾਹਿਬ ਜੀ ਨੇ ਗੁਰਿਆਈ ਪ੍ਰਾਪਤ ਕੀਤੀ, ਗੁਰੂ ਰਾਮਦਾਸ ਸਾਹਿਬ ਨੇ ਗੁਰਿਆਈ ਦਿੱਤੀ।
ਜਡਿਓ ਦੂਜ ਕੋ ਦਿਓਸ ਕਿਰਪਾਲਾ, ਆਨ ਪਹੁੰਚੇ ਗੋਇੰਦਵਾਲ।
ਦੂਜ ਵਾਲੇ ਦਿਨ, ਏਕਮ ਵਾਲੇ ਦਿਨ ਗੁਰਿਆਈ ਦਿੱਤੀ, ਉਸ ਤੋਂ ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਰਿਵਾਰ ਸਮੇਤ, ਗੁਰੂ ਅਰਜਨ ਸਾਹਿਬ ਸਮੇਤ ਚਾਲੇ ਪਾ ਦਿੱਤੇ, ਸਿੱਖ ਵੀ ਨਾਲ ਨੇ, ਔਰ ਚਲਦਿਆਂ ਚਲਦਿਆਂ ਸਤਿਗੁਰੂ ਜੀ ਸ੍ਰੀ ਗੋਇੰਦਵਾਲ ਸਾਹਿਬ ਪਹੁੰਚੇ ਹਨ। ਸ੍ਰੀ ਗੋਇੰਦਵਾਲ ਸਾਹਿਬ ਮਹਾਰਾਜ ਜੀ ਨੇ ਚਰਨ ਪਾਏ ਨੇ। ਅੱਗੇ ਗੋਇੰਦਵਾਲ ਸਾਹਿਬ ਬਾਬਾ ਮੋਹਨ ਜੀ ਮੋਹਰੀ ਜੀ ਹੋਣਾ ਨੇ ਜਿਵੇਂ ਸਤਿਗੁਰਾਂ ਦਾ ਸਤਿਕਾਰ ਕੀਤਾ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।